ਧੰਨ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਗੌੜੀ ਰਾਗ ਦੀ ਬਖਸ਼ਿਸ਼ ਕੀਤੀ ਹੈ ਗੁਰਾਂ ਨੇ। ਸੋ ਗੌੜੀ ਰਾਗ ਦੇ ਪਹਿਲੇ ਸ਼ਬਦ ਗੁਰੂ ਨਾਨਕ ਦੇਵ ਮਹਾਰਾਜ ਨੇ ਕਿਰਪਾ ਕੀਤੇ ਹਨ। ਗੌੜੀ ਚੇਤੀ ਸ਼ਰਵਣ ਕਰ ਚੁੱਕੇ ਹਾਂ। ਚੇਤੀ ਇੱਕ ਜਾਤੀ ਹੈ, ਗੌੜੀ ਬੈਰਾਗਣ, ਇਹ ਬੈਰਾਗਣ ਵੀ ਇੱਕ ਜਾਤੀ ਹੈ ਗੌੜੀ ਦੀ। ਕੁੱਲ 9 ਜਾਤੀਆਂ ਹਨ। ਮਹੱਲਾ ਪਹਿਲਾ, ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਕਿਰਪਾ ਕਰ ਰਹੇ ਨੇ। ਸੋ ਐਸਾ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ। ਇਸ ਸ਼ਬਦ ਵਿੱਚ ਮੈਂ ਬੰਜਾਰਨ ਰਾਮ ਕੀ, ਤੇਰਾ ਨਾਮ ਵੱਖਰ ਵਾਪਾਰ ਜੀ ਰਹਾਓ, ਕਿ ਮੈਂ ਹੇ ਵਾਹਿਗੁਰੂ ਤੇਰੇ ਨਾਮ ਦੀ ਬੰਜਾਰਨ ਹਾਂ। ਆਪ ਜੀ ਦਾ ਜੋ ਨਾਮ ਵੱਖਰ ਸੌਦਾ ਹੈ ਉਹਦਾ ਹੀ ਮੈਂ ਵਪਾਰ ਕਰਦੀ ਹਾਂ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਜਦੋਂ ਸ਼ਬਦ ਉਚਾਰਦੇ ਨੇ, ਹਰਨੀ ਹੋਵਾਂ, ਕੋਕਿਲ ਹੋਵਾਂ, ਮੱਛਲੀ ਹੋਵਾਂ, ਨਾਗਿਨ ਹੋਵਾਂ, ਇਹਦੇ ਵਿੱਚ ਮਹਾਰਾਜ ਨੇ ਇਸ ਤਰ੍ਹਾਂ ਜੋ ਦੱਸਿਆ ਹੈ ਕਿ ਬੰਜਾਰਨ ਵੀ ਰਾਮ ਦੀ ਹਾਂ, ਜੇ ਮੈਂ ਹਰਨੀ ਹੋਵਾਂ ਤਾਂ ਮੈਂ ਕੀ ਕਰਾਂ, ਕੋਇਲ ਹੋਵਾਂ, ਮੱਛਲੀ ਹੋਵਾਂ, ਨਾਗਿਨ ਹੋਵਾਂ, ਕੀ ਕਰਾਂ। ਸੋ ਇਸ ਤਰ੍ਹਾਂ ਇਹ ਚਾਰ ਪ੍ਰਕਾਰ ਦੇ ਪਹਿਲਾਂ ਦ੍ਰਿਸ਼ਟਾਂਤ ਦਿੱਤੇ ਨੇ। ਬਾਅਦ ਵਿੱਚ ਇਸੇ ਦੇ ਉੱਤੇ ਫਿਰ ਮਨੁੱਖ ਦੇ ਪ੍ਰਤੀ ਦਾ ਦ੍ਰਿਸ਼ਟਾਂਤ ਲੱਗਣੇ ਨੇ। ਅਸਲ ਵਿੱਚ ਸਤਿਗੁਰੂ ਜੀ ਜਦੋਂ ਕਦੇ ਜਾਂਦੇ ਸਨ ਉਪਦੇਸ਼ ਕਰਨ, ਕਈ ਵਾਰੀ ਉਪਦੇਸ਼ ਸਿੱਧੇ ਤੌਰ 'ਤੇ ਹੋ ਜਾਂਦਾ, ਕਈ ਵਾਰ ਕਈ ਬੰਦੇ ਉਪਦੇਸ਼ ਸੁਣਨ ਨੂੰ ਤਿਆਰ ਨਹੀਂ। ਫਿਰ ਸਤਿਗੁਰੂ ਨੇ ਉੱਥੇ ਵੈਸੀ ਅਲਾਪ ਲਾਤਾ ਹਰਨੀ ਨੂੰ ਦੇਖ ਕੇ, ਜੇ ਮੈਂ ਹਰਨੀ ਹੋਵਾਂ ਫਿਰ ਮੈਂ ਕੀ ਕਰਾਂ, ਭਾਵ ਜੇ ਮੈਂ ਜੰਗਲਾਂ ਦਾ ਵਾਸੀ ਹੋਵਾਂ। ਅੱਗੇ ਆਪ ਹੀ ਫਿਰ ਇਹਦਾ ਨਿਰਣਾ ਕਰਨਗੇ ਗੁਰੂ ਸਾਹਿਬ। ਸਿੱਖ ਨੇ ਵੀ ਬੇਨਤੀ ਕੀਤੀ ਹੈ, ਮਹਾਰਾਜ ਸੰਸਾਰ ਤੋਂ ਤਰਨਾ ਕਿਵੇਂ ਹੁੰਦਾ, ਉਸ ਵਾਹਿਗੁਰੂ ਅੱਗੇ ਬੇਨਤੀਆਂ ਕਰੋ ਭਾਈ। ਪਹਿਲਾ ਭਾਵ ਤਾਂ ਮੂਲ ਰੂਪ ਵਿੱਚ ਹੀ ਹੈ, ਫਿਰ ਆਪਾਂ ਬਾਅਦ ਵਿੱਚ ਅੰਤਰੀ ਭਾਵ ਦੇ ਅਰਥ ਦੇਖਾਂਗੇ ਕੀ ਹਨ। ਹਰਨੀ ਹੋਵਾਂ ਬਨ ਬਸਾਂ, ਕੰਦ ਮੂਲ ਚੁਣ ਖਾਓ। ਇਹ ਵਾਹਿਗੁਰੂ ਇਹ ਕਿਰਪਾ ਕਰੋ ਕਿ ਸੰਸਾਰਕ ਧੰਦਿਆਂ ਨੂੰ ਛੱਡ ਕੇ ਮੈਂ ਹਰਨੀ ਹੋਵਾਂ। ਹਰਨੀ ਤੋਂ ਭਾਵ ਇੱਥੇ ਜਿਵੇਂ ਹਰਨੀ ਜੰਗਲ 'ਚ ਰਹਿੰਦੀ ਹੈ, ਮੈਂ ਬਾਨਪ੍ਰਸਤੀ ਹੋ ਕੇ ਜੰਗਲ ਵਿੱਚ ਬਸਾਂ ਘਰ ਬਾਰ ਛੱਡ ਕੇ, ਅਤੇ ਕੰਦ ਮੂਲ ਹੁੰਦੇ ਫਲ ਅਤੇ ਫੁੱਲ ਚੁਣ ਕੇ ਖਾਵਾਂ। ਇਹਦਾ ਭਾਵ ਕੀ ਹੈ ਕਿ ਦੁਨੀਆਂ ਦੇ ਜਿਹੜੇ ਚਟਕੀਲੇ ਪਦਾਰਥ ਨੇ ਉਹਨਾਂ ਦੇ ਖਾਣ ਦੀ ਇੱਛਾ ਨਾ ਕਰਾਂ। ਇਸੇ ਪ੍ਰਕਾਰ ਸਤਿਗੁਰੂ ਅੱਗੇ ਜਾ ਕੇ ਫਿਰ ਅੰਤਰੀ ਭਾਵ ਦੇਣਗੇ। ਪਹਿਲਾਂ ਤਾਂ ਥੋੜ੍ਹਾ ਜਿਹਾ ਸੰਸਾਰ ਨਾਲੋਂ ਵੈਰਾਗ ਦਿੰਦੇ ਨੇ, ਕਿਉਂਕਿ ਗੌੜੀ ਵੈਰਾਗਣ ਜਾਤੀ। ਗੁਰਪ੍ਰਸਾਦੀ ਮੇਰਾ ਸਹੁ ਮਿਲੈ, ਵਾਰ ਵਾਰ ਹਉ ਜਾਉ ਜੀਉ। ਗੁਰਾਂ ਦੀ ਕਿਰਪਾ ਨਾਲ ਮੇਰਾ ਜੋ ਸਹੁ ਮਾਲਕ ਹੈ ਨਾ, ਉਹ ਮੈਨੂੰ ਮਿਲੇ। ਪਹਿਲੇ ਮੈਨੂੰ ਸਰੂਪ ਦਾ ਗਿਆਨ ਹੋਵੇ ਆਪਣੇ ਦਾ। ਮੈਂ ਆਪ ਜੀ ਦੇ ਉੱਪਰੋਂ ਬਲਿਹਾਰ ਕੁਰਬਾਨ ਜਾਂਦੀ ਹਾਂ, ਇਸ ਕਰਕੇ ਮੈਨੂੰ ਸਹੁ ਦੇ ਮਿਲਣ ਦਾ ਮਤਲਬ ਹੈ ਮੇਰਾ ਸਰੂਪ ਦਾ ਗਿਆਨ ਹੋਣਾ। ਅਸਲ ਵਿੱਚ ਜਿਹੜਾ ਆਪਣੇ ਅੰਦਰ ਸਰੂਪ ਹੈ, ਆਤਮਾ ਹੈ, ਉਹੀ ਪਰਮਾਤਮਾ ਹੈ। ਜਿਹੜਾ ਗਿਆਨ ਹੁਣ ਆਪਾਂ ਨੂੰ ਹੈ, ਇਹ ਦੋ ਗਿਆਨ ਪਹਿਲਾਂ ਵੀ ਦੱਸੇ ਨੇ, ਕੱਲ੍ਹ ਵੀ ਦੱਸੇ ਨੇ। ਇੱਕ ਤਾਂ ਹੁੰਦਾ ਰੂਪ ਦਾ ਗਿਆਨ, ਰੂਪ ਹੁੰਦਾ ਬਾਹਰਲਾ, ਬੰਦੇ ਦਾ ਰੂਪ ਹੈ, ਇਸਤਰੀ ਦਾ ਰੂਪ ਹੈ, ਦੋ ਰੂਪ ਆ ਗਏ ਹੈ, ਬੱਚੇ ਦਾ ਰੂਪ ਹੈ, ਜਵਾਨ ਦਾ, ਬੁੱਢੇ ਦਾ ਰੂਪ ਹੈ। ਇੱਕ ਦੁਨੀਆਂ ਦੇ ਅੰਦਰ ਕੁਰੂਪ ਵੀ ਹੁੰਦਾ, ਖੋਟੇ ਰੂਪ ਵਾਲਾ। ਇੱਕ ਫਿਰ ਰੂਪ ਹੈ ਤੋ ਇੱਕ ਸਰੂਪ ਹੈ। ਹੁਣ ਜਿਹੜਾ ਆਪਣਾ ਰੂਪ, ਆਪਾਂ ਸ਼ੀਸ਼ੇ ਅੱਗੇ ਖੜ ਜਾਈਏ, ਇਹ ਆਪਣਾ ਮੂੰਹ ਦੇਖਦਾ, ਸਰੀਰ ਦੇਖਦਾ, ਇਹ ਰੂਪ ਹੈ। ਇਹਨੂੰ ਕਿਸੇ ਨੇ ਆਵਾਜ਼ ਮਾਰੀ, ਇਹਦਾ ਨਾਂ ਲੈ ਕੇ, ਉੱਥੇ ਕਹਿੰਦਾ ਹਾਂ ਦੱਸੋ। ਇਹ ਬਾਹਰਲੇ ਰੂਪ ਦਾ ਇੱਕ ਨਾਂ ਵੀ ਰੱਖਿਆ ਹੋਇਆ। ਇਹ ਫਿਰ ਇਹ ਇੱਕ ਜਾਤ ਵਿੱਚ ਪੈਦਾ ਹੋਇਆ, ਫਿਰ ਉਹ ਨਾਂ ਦੇ ਮਗਰ ਗੋਤ ਵੀ ਲਾਉਂਦਾ। ਜੇ ਨਾਂ ਵੀ ਨਾ ਲਓ, ਵੈਸੇ ਹੀ ਗੋਤ ਦਾ ਨਾਂ ਲੈ ਦਿਓ, ਫਿਰ ਉਹ ਗੋਤ ਦਾ ਨਾਂ ਲਿਆ ਵੀ ਇੱਕਦਮ ਹਾਂ ਕਹਿੰਦਾ, ਕਿਉਂਕਿ ਬੰਦੇ ਨੂੰ ਆਪਣੇ ਬਾਹਰਲੇ ਰੂਪ ਦਾ ਹੀ ਗਿਆਨ ਹੈ। ਮੇਰਾ ਰੰਗ ਚਿੱਟਾ ਕਾਲਾ ਹੈ, ਜਾਂ ਮੇਰਾ ਰੰਗ ਪੀਲਾ ਹੈ, ਜਾਂ ਮੈਂ ਪਿਤਾ ਹਾਂ, ਜਾਂ ਮੈਂ ਮਾਤਾ ਹਾਂ, ਜਵਾਨ ਹਾਂ, ਬੁੱਢਾ ਹਾਂ, ਜਾਂ ਮੈਂ ਕਿਹੜੇ ਅਹੁਦੇ 'ਤੇ ਬੈਠਾ ਹਾਂ, ਜੇ ਕਿੰਨੇ ਪੈਸੇ ਵਾਲਾ, ਜਾਂ ਮੈਂ ਗਰੀਬ ਹਾਂ, ਇਹ ਇਹਨੂੰ ਬਾਹਰਲਾ ਹੀ ਗਿਆਨ ਹੈ, ਅੰਦਰ ਤੱਕ ਨਹੀਂ ਗਿਆ ਹਲੇ। ਸਤਿਗੁਰੂ ਕਹਿੰਦੇ ਅੰਦਰਲੇ ਸਰੂਪ ਦਾ ਗਿਆਨ ਜਿਹੜਾ ਹੋਣਾ ਉਹ ਵੱਖਰਾ ਹੈ, ਉਹ ਵੱਖਰੀ ਚੀਜ਼ ਹੈ। ਉਹ ਦੁਨੀਆਂ ਵਿੱਚੋਂ 100% ਚੋਂ 2% ਬੰਦੇ ਹੀ ਅੰਦਰਲੇ ਸਰੂਪ ਨੂੰ ਜਾਣ ਸਕੇ ਨੇ। ਜਿਨ੍ਹਾਂ ਨੇ ਆਪਣੇ ਅੰਦਰਲੇ ਸਰੂਪ ਨੂੰ ਪਹਿਚਾਣ ਲਿਆ ਹੈ ਉਹ ਬ੍ਰਹਮ ਗਿਆਨ ਚਲੇ ਜਾਂਦੇ ਨੇ। 98% ਲੋਕ ਆਪਣੀ ਇਹ ਸਰੀਰਕ ਮਿੱਟੀ ਦੀ ਮਾਣ ਕਰਕੇ, ਮਿੱਟੀ ਦੀ ਢੇਰੀ ਬਣ ਕੇ ਖਤਮ ਹੋ ਜਾਂਦੇ। ਸੋ ਇਸੇ ਕਰਕੇ ਸਤਿਗੁਰੂ ਮਹਾਰਾਜ ਅੱਜ ਆਪਾਂ ਨੂੰ ਸਮਝਾ ਰਹੇ ਨੇ ਕਿ ਅੰਦਰਲੇ ਸਰੂਪ ਦਾ ਗਿਆਨ ਹੀ ਅਸਲੀ ਮਨੁੱਖਾ ਜਨਮ ਦੀ ਪ੍ਰਾਪਤੀ ਦਾ ਲਾਭ ਹੈ, ਇਹੀ ਬਨਜਾਰਾ ਹੈ, ਇਹੀ ਵਣਜ ਕਰਨਾ ਹੈ, ਇਹੀ ਬਿਜ਼ਨਸ ਵਪਾਰ ਕਰਨਾ ਹੈ। ਕਿਹੜਾ ਕਿ ਦੁਨਿਆਵੀ ਵਪਾਰ ਧੰਦੇ ਛੱਡ ਕੇ ਮੈਂ ਬਨਜਾਰਨ ਰਾਮ ਕੀ ਤੇਰਾ ਨਾਮ ਵੱਖਰ ਵਾ ਪਾਰ ਜੀ ਰਹਾਓ। ਇਹ ਵਾਹਿਗੁਰੂ ਮੈਂ ਆਪ ਜੀ ਦੀ ਬਨਜਾਰਨ ਹਾਂ, ਕਿਉਂਕਿ ਮੈਂ ਆਤਮਾ ਹਾਂ, ਇਸ ਕਰਕੇ ਮੈਂ ਇਸਤਰੀ ਲਿੰਗ ਹਾਂ ਅਤੇ ਤੂੰ ਪਰਮਾਤਮਾ ਹੈ, ਮੇਰਾ ਪਤੀ ਮਾਲਕ ਹੈ। ਇਹ ਵਾਹਿਗੁਰੂ ਮੈਂ ਆਤਮਾ ਤੇਰੀ ਨਾਮ ਦੀ ਬਨਜਾਰਨ ਹਾਂ, ਕਿਉਂਕਿ ਮੇਰਾ ਅਤੇ ਤੇਰਾ ਬਹੁਤ ਪਿਆਰ ਹੈ ਜਨਮਾਂ ਜਨਮਾਂ ਦਾ। ਮੈਂ ਤੇਰੇ ਨਾਲੋਂ ਵਿਛੜੀ ਹੋਈ ਰੂਹ ਹਾਂ, ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵੋ, ਚਿਰ ਭਇਓ ਦਰਸ਼ਨ ਦੇਖੇ। ਇਸ ਕਰਕੇ ਮੈਂ ਬਣਜਾਰਨ ਹਾਂ ਤੁਹਾਡੇ ਨਾਮ ਦੀ। ਹੈ ਮਹਾਰਾਜ, ਆਪ ਜੀ ਦਾ ਜੋ ਨਾਮ ਹੈ ਵੱਖਰ ਹੈ, ਲਾਭਦਾਇਕ ਸੌਦਾ ਹੈ, ਮੈਂ ਉਹਦਾ ਹਮੇਸ਼ਾ ਵਪਾਰ ਕਰਦੀ। ਦੁਨੀਆਂ ਇੱਕ ਇੱਕ ਰੁਪਈਆ ਜੋੜਦੀ, ਇੱਕ ਇੱਕ ਡਾਲਰ ਜੋੜਦੀ ਹੈ, ਇੱਕ ਇੱਕ ਪਦਾਰਥ ਜੋੜਦੀ ਹੈ। ਖੁਸ਼ ਹੁੰਦੇ ਨੇ, ਅੱਜ ਅਸੀਂ ਘਰੇ ਆਹ ਲਿਆਂਦਾ, ਅੱਜ ਘਰੇ ਆਹ ਲਿਆਂਦਾ। ਮਨੁੱਖ ਆਪਣੇ ਜਨਮ ਦੇ ਸ਼ੁਰੂ ਤੋਂ ਲੈ ਕੇ ਮਰਨ ਤੱਕ ਇੱਕ ਇੱਕ ਪਦਾਰਥ ਜੋੜਦਾ, ਇਹਨਾਂ ਦਾ ਕੱਚਾ ਵਪਾਰ ਹੈ। ਇਹਨਾਂ ਨੇ ਜਿੰਨਾ ਪਦਾਰਥ ਜੋੜਨਾ ਹੈ ਉਹ ਇਹਨਾਂ ਦੀ ਇੰਨੀ ਵੱਡੀ ਗਲਤੀ ਹੈ ਕਿ ਜੋੜ ਕੇ ਫਿਰ ਛੱਡ ਕੇ ਚਲੇ ਜਾਣਗੇ। ਫਿਰ ਜਿਹੜੇ ਉਦੋਂ ਬਾਅਦ ਆਉਣਗੇ ਉਹ ਹੋਰ ਜੋੜਨਗੇ, ਫਿਰ ਜਿਹੜੇ ਹੋਰ ਆਉਣਗੇ ਉਹਦੇ 'ਤੇ ਐਸ਼ ਕਰਨਗੇ, ਫਿਰ ਉਹਦੇ 'ਤੇ ਖਾਣਾ ਪੀਣਾ ਮਾੜਾ ਕਰਨਗੇ, ਜੀਵਨ ਡਿੱਗ ਪਵੇਗਾ, ਬੁਰੇ ਹਾਲ ਹੋ ਜਾਂਦੇ ਨੇ। ਪਰ ਜਿਹੜੇ ਰੱਬ ਦੀ ਬਣਜਾਰਨ ਹੁੰਦੀ ਹੈ, ਰੱਬ ਦੇ ਪਿਆਰੇ ਨੇ, ਉਹ ਇਹਨਾਂ ਚੱਕਰਾਂ 'ਚ ਨਹੀਂ ਪੈਂਦੇ ਜ਼ਿਆਦਾ। ਉਹ ਤਾਂ ਨਾਮ ਨੂੰ ਜੋੜਦੇ ਨੇ ਜ਼ਿਆਦਾ ਤੋਂ ਜ਼ਿਆਦਾ, ਸਿਮਰਨ ਦੀ ਗੱਲ ਕਰਦੇ ਨੇ, ਕਿਉਂਕਿ ਉਹਨਾਂ ਨੂੰ ਇਹ ਤਾਂ ਇਹ ਵੀ ਜਿਹੜਾ ਨਾਲ ਲੈ ਕੇ ਜਾਣਾ ਉਹੀ ਜ਼ਿਆਦਾ ਜਮ੍ਹਾਂ ਕਰੀਏ, ਜਿਹੜਾ ਛੱਡ ਕੇ ਜਾਣਾ ਉਹਨੂੰ ਜ਼ਿਆਦਾ ਜਮ੍ਹਾਂ ਨਾ ਕਰੀਏ। ਇਸ ਕਰਕੇ ਮੈਂ ਤੁਹਾਡੇ ਨਾਮ ਦੀ ਬਨਜਾਰਨ ਹਾਂ, ਰਹਾਓ ਵਿਸ਼ਰਾਮ ਦੇ ਕੇ ਕਹਿੰਦੇ ਨੇ। ਹੇ ਅਕਾਲ ਪੁਰਖ, ਜਾਂ ਫਿਰ ਇਹੀ ਜੀ ਕਿਰਪਾ ਕਰੋ, ਕੋਕਿਲ ਹੋਵਾਂ ਅੰਬ ਬਸਾਂ ਸਹਿਜ ਸ਼ਬਦ ਵਿਚਾਰ। ਕੋਇਲ ਵਾਂਗ ਮਿੱਠੇ ਬਚਨਾਂ ਦੇ ਉਚਾਰਨ ਵਾਲੀ ਹੋ ਕੇ ਸੰਤਾਂ ਰੂਪੀ ਅੰਬਾਂ ਦੇ ਬਾਗ ਵਿੱਚ ਵਸਣਾ ਕਰਾਂ, ਸਾਧ ਸੰਗਤ ਰੂਪੀ ਬਾਗ ਵਿੱਚ ਜਾਵਾਂ ਅਤੇ ਸੁਤੇ ਸਿੱਧੀ ਗੁਰ ਸ਼ਬਦ ਦੀ ਵਿਚਾਰ ਕਰਾਂ। ਕੋਇਲ ਵਾਂਗੂ ਮਿਠਾਸ ਵਾਲੇ ਬਚਨ ਬੋਲਾਂ ਮੈਂ, ਸਾਧ ਸੰਗਤ ਵਿੱਚ ਜਾ ਕੇ ਅੰਬਾਂ ਵਰਗੇ ਮਿੱਠੇ ਬਾਗ ਵਿੱਚ ਬੈਠਾਂ ਅਤੇ ਸੁਤੇ ਸਿੱਧੀ ਗੁਰੂ ਦੇ ਸ਼ਬਦ ਦੀ ਜਿਹੜੀ ਵਿਚਾਰ ਹੈ ਇਹ ਗੁਰਮੁਖਾਂ ਦੇ ਨਾਲ ਕਰਾਂ। ਸਹਿਜ ਸੁਭਾਏ ਮੇਰਾ ਸਹੁ ਮਿਲੈ ਦਰਸ਼ਨ ਰੂਪ ਅਪਾਰ। ਸੁਤੇ ਸਿੱਧ ਮੇਰਾ ਜਿਹੜਾ ਸਹੁ ਪਤੀ ਹੈ ਮੈਨੂੰ ਮਿਲ ਜਾਵੇ, ਪਤੀ ਤੋਂ ਮਿਲਣ ਦਾ ਭਾਵ ਹੈ ਸਰੂਪ ਦਾ ਗਿਆਨ ਹੋ ਜਾਵੇ ਅਤੇ ਇਹ ਅਪਾਰ ਸਰੂਪ ਪਰਮਾਤਮਾ ਆਪ ਜੀ ਦਾ ਦਰਸ਼ਨ ਹੋ ਜਾਵੇ। ਕਿਉਂਕਿ ਜਦੋਂ ਤੱਕ ਮੈਂ ਆਪਣੀ ਆਤਮਾ ਨੂੰ ਨਹੀਂ ਦੇਖਦਾ ਉਦੋਂ ਆਤਮਾ ਨੇ ਮੈਨੂੰ ਪਰਮਾਤਮਾ ਦਿਖਾਉਣਾ। ਇਹ ਜਿਹੜਾ ਮੇਰਾ ਬਾਹਰਲਾ ਰੂਪ ਹੈ ਇਹਨੇ ਮੈਨੂੰ ਪਰਮਾਤਮਾ ਨਹੀਂ ਦਿਖਾਉਣਾ, ਇਹ ਮੈਨੂੰ ਦੁਨੀਆਂ ਦਿਖਾਉਂਦਾ, ਇਹ ਮੈਨੂੰ ਦੁਨੀਆਂ ਦੇ ਸਵਾਦ ਵਿਖਾਉਂਦਾ। ਬਾਹਰਲਾ ਰੂਪ ਕਦੇ ਪਰਮਾਤਮਾ ਨੂੰ ਨਹੀਂ ਦਿਖਾਉਂਦਾ ਜਦ ਤੱਕ ਅੰਦਰ ਲਈ ਸਰੂਪ ਨਹੀਂ ਖੁੱਲਦਾ। ਜਿਵੇਂ ਬਾਹਰ ਅੱਖਾਂ ਨੇ, ਅੰਦਰ ਵੀ ਅੱਖਾਂ ਨੇ, ਅੰਦਰਲੇ ਸਰੂਪ ਨੂੰ ਵੀ ਅੱਖਾਂ ਲੱਗੀਆਂ ਹੋਈਆਂ ਨੇ, ਅੰਦਰਲੇ ਸਰੂਪ ਨੂੰ ਵੀ ਕੰਨ ਲੱਗੇ ਹੋਏ ਨੇ, ਸਾਰਾ ਕੁਛ ਇਸੇ ਤਰ੍ਹਾਂ ਦਾ ਸਰੂਪ ਅੰਦਰ ਜਿਹੜਾ ਮੇਰਾ ਆਤਮਾ ਹੈ। ਮੈਂ ਉਸ ਆਤਮਾ ਸਰੂਪ ਦੇ ਦਰਸ਼ਨ ਕਰਨੇ ਨੇ। ਸਰੂਪ ਦਾ ਗਿਆਨ ਹੋ ਜਾਵੇ ਤਾਂ ਫਿਰ ਤੁਹਾਡਾ ਗਿਆਨ ਵੀ ਹੋ ਜਾਏਗਾ। ਹੁਣ ਜਿਨ੍ਹਾਂ ਸੰਤਾਂ ਨੂੰ ਇਹ ਅਪਾਰ ਰੂਪ ਪਰਮਾਤਮਾ ਆਪ ਦਾ ਦਰਸ਼ਨ ਹੋਇਆ ਹੈ, ਉਹਨਾਂ ਸੰਤਾਂ ਦੁਆਰੇ ਮੇਰਾ ਜਿਹੜਾ ਹੈ ਪਤੀ ਪਰਮਾਤਮਾ ਉਹ ਮੈਨੂੰ ਸੁਤੇ ਸਿੱਧੀ ਮਿਲ ਜਾਵੇ। ਜੇ ਇਹ ਨਹੀਂ ਬਣਨਾ ਕੋਇਲ ਤਾਂ ਫਿਰ ਇਹ ਕਿਰਪਾ ਕਰ ਦਿਓ ਕਿ ਮੇਰਾ ਜੀਵਨ ਇੱਕ ਮੱਛੀ ਵਾਂਗੂ ਬਣ ਜਾਵੇ। ਮੱਛਲੀ ਹੋਵਾਂ ਜਲ ਬਸਾਂ ਜੀ ਜੰਤ ਸਭ ਸਾਰ ਮੱਛੀ ਵਾਂਗ ਪ੍ਰੇਮਣ ਹੋ ਕੇ ਨਾਮ ਜਲ ਵਿੱਚ ਵਸਾਂ ਤੇ ਉਰਵਾਰ ਪਾਰ ਹੁੰਦਾ ਲੋਕ ਪਰਲੋਕ ਵਿੱਚ ਵਸਣ ਵਾਲੇ ਜੋ ਜੀ ਜੰਤ ਹਨ ਉਹਨਾਂ ਸਾਰਿਆਂ ਦੀ ਸੰਭਾਲ ਕਰਨ ਵਾਲੇ ਹੈ ਵਾਹਿਗੁਰੂ ਅਕਾਲ ਪੁਰਖ। ਅਗਲੀ ਪੰਕਤੀ ਇਸ ਨੂੰ ਸਪਸ਼ਟ ਕਰਦੇ ਨੇ, ਉਰਵਾਰ ਪਾਰ ਮੇਰਾ ਸਹੁ ਵਸੈ ਹਉ ਮਿਲਾਉਂਗੀ ਬਾਹਾਂ ਪਸਾਰ। ਉਹ ਜਿਹੜਾ ਹੈ ਨਾ ਉਰਵਾਰ ਪਾਰ ਕੇ ਦਾਨੀਆਂ ਲਿਖ ਲਿਓ ਆਲ ਪਤਾਲ, ਉਹ ਤਾਂ ਉਹਨਾਂ ਵਾਸਤੇ ਕਿਹਾ ਚਿੱਤਰਗੁਪਤ ਨੂੰ। ਵੈਸੇ ਉਰਵਾਰ ਪਾਰ ਦੀ ਵਰਤੋਂ ਕੀਤੀ ਆ ਉੱਥੇ, ਉਰਲਾ ਪਾਸਾ ਤੇ ਪਰਲਾ ਪਾਸਾ। ਸੋ ਮੇਰਾ ਸਹੁ ਜਿਹੜਾ ਵਸਾ ਹੈ, ਮੇਰਾ ਪਤੀ ਵਸਦਾ ਤਾਂ ਅੰਤਕਰਨ ਦੇ ਵਿੱਚ ਹੈ, ਪਰ ਜਿਸ ਵੇਲੇ ਆਪ ਜੀ ਦੀ ਕਿਰਪਾ ਹੋ ਗਈ ਤਾਂ ਹੁਣ ਮਿਲੋਂਗੀ ਬਾਹਾਂ ਪਸਾਰ। ਇੱਥੇ ਹੁਣ ਬਾਹਰਲੀਆਂ ਬਾਹਾਂ ਨਹੀਂ ਲੈਣੀਆਂ, ਮੈਂ ਕਿਹੜੀਆਂ ਬਾਹਾਂ ਪਸਾਰਨੀਆਂ ਨੇ। ਜਿਵੇਂ ਆਪਣੇ ਆਮ ਤੌਰ ਤੇ ਸਮਝਣ ਵਿੱਚ ਫਰਕ ਹੁੰਦਾ, ਆਮ ਤੌਰ ਤੇ ਆਪਾਂ ਕਹਿੰਦੇ ਹਾਂ ਬੜਾ ਖਲਾਰਾ ਪਾਇਆ ਫਲਾਨੇ ਨੇ, ਬੜੀ ਦੂਰ ਤੱਕ ਬਾਹਾਂ ਪਸਾਰੀਆਂ, ਬੜੀ ਦੂਰ ਤੱਕ ਉਹਨੇ ਲੱਤਾਂ ਪਸਾਰੀਆਂ, ਹੁਣ ਪੈਰ ਪਸਾਰੇ ਹੋਏ ਨੇ। ਇਸ ਤਰ੍ਹਾਂ ਦੀਆਂ ਬਾਹਾਂ ਜਿਹੜੀਆਂ ਅੰਤਰੀਵ ਨੇ, ਹਉ ਮਿਲੋਂਗੀ ਬਾਹਾਂ ਪਸਾਰ। ਮੈਂ ਵਿਧੀ ਰੂਪ ਬਾਹਾਂ ਪਸਾਰ ਕੇ ਫੈਲਾ ਕੇ ਬੁੱਧੀ ਉਸ ਵਿੱਚ ਜੋੜ ਕੇ ਉਸ ਪਤੀ ਨਾਲ ਮਿਲ ਜਾਵਾਂਗੀ। ਸਤਿਗੁਰੂ ਗੱਲ ਅੰਦਰ ਦੀ ਕਰਦੇ, ਜਦੋਂ ਵੀ ਕਰਦੇ ਸਤਿਗੁਰੂ ਸਰੂਪ ਦੀ ਗੱਲ ਕਰਦੇ ਨੇ। ਸਾਡਾ ਸਰੀਰ ਤਮੋ ਗੁਣੀ ਹੈ, ਰਜੋ ਗੁਣੀ ਹੈ, ਸਤੋ ਗੁਣੀ ਹੈ, ਇਹਦੇ ਵੀ ਤਿੰਨ ਹਿੱਸੇ ਦੱਸੇ ਸੀ ਮਹਾਰਾਜ ਨੇ, ਕਿਉਂਕਿ ਕਥਾ ਦਾ ਵਿਸਥਾਰ ਹੀ ਇੰਨਾ ਕਿ ਆਮ ਜੀਵ ਨੂੰ ਭੁੱਲ ਹੀ ਜਾਂਦਾ। ਜਿਹੜੀ ਸਾਡੀ ਬਾਹਰਲੀ ਦੇਹੀ ਹੈ, ਸਥੂਲ ਦੇਹੀ, ਇਹ ਤਮੋ ਦੇਹੀ ਤਮੋ ਗੁਣ ਨਾਲ ਪ੍ਰਗਟ ਹੋਈ ਹੈ। ਜਿਹੜੇ ਸਾਡੀ ਇੰਦਰੀਆਂ ਨੇ, ਹੱਥ ਪੈਰ ਨੱਕ ਅੱਖ ਕੰਨ, ਇਹ ਰਜੋ ਗੁਣ ਤੋਂ ਬਣੇ ਆ। ਜਿਹੜਾ ਸਾਡਾ ਅੰਤਸ਼ਕਰਨ ਹੈ, ਇਹ ਸਤੋ ਗੁਣ ਤੋਂ ਬਣਿਆ। ਜਿਹੜੀ ਸਾਡੀ ਆਤਮਾ ਹੈ, ਇਹ ਚੌਥੇ ਪਦ ਵਿੱਚ। ਇਸ ਤਰ੍ਹਾਂ ਇਹਨਾਂ ਦੇ ਹਿੱਸੇ ਬਣਾ ਲੈਣੇ ਨੇ। ਇਸੇ ਤਰ੍ਹਾਂ ਹੀ ਸਤਿਗੁਰੂ ਮਹਾਰਾਜ ਇੱਥੇ ਵੀ ਬਚਨ ਕਰਦੇ ਨੇ ਕਿ ਆਪਾਂ ਨੇ ਜਦੋਂ ਵੀ ਗੱਲ ਕੀਤੀ, ਗੁਰਬਾਣੀ ਨੇ ਰੂਪ ਦੀ ਗੱਲ ਘੱਟ ਕੀਤੀ ਹੈ। ਦੁਨੀਆਂ ਨੂੰ ਤਾਂ ਬਸ ਜਿੰਨਾ ਕੁ ਗਿਆਨ ਹੁੰਦਾ ਉਹ ਓਨਾ ਕੁ ਸੋਚਦੇ ਨੇ। ਜੇ ਦੁਨੀਆਂ ਨੂੰ ਕਹੀਏ ਵੀ ਬੜਾ ਮਿੱਠਾ, ਲੋਕ ਮਿੱਠੇ ਨੂੰ ਹੀ ਸੋਚਦੇ ਵੀ ਦੁਨਿਆਵੀ ਮਿੱਠਾ। ਜੇ ਦੁਨੀਆਂ ਨੂੰ ਕਹੀਏ ਬੜਾ ਸਵਾਦ ਆਇਆ, ਲੋਕ ਫਿਰ ਉਹ ਵਿਸ਼ਿਆਂ ਵਿਕਾਰਾਂ ਦੇ ਸਵਾਦ ਤੱਕ ਹੀ ਸੀਮਤ ਨੇ, ਉਹ ਓਨਾ ਹੀ ਸੋਚਦੇ ਨੇ। ਜੇ ਕਹੀਏ ਵੀ ਬੜਾ ਆਨੰਦ ਆਇਆ, ਲੋਕਾਂ ਕੋਲ ਜਿਹੜਾ ਆਨੰਦ ਆ ਉਹ ਉੱਥੇ ਤੱਕ ਹੀ ਸੋਚਦੇ ਨੇ। ਅਸਲ ਵਿੱਚ ਇੱਥੇ ਗੁਰੂ ਘਰ 'ਚ ਉਹ ਗੱਲ ਨਹੀਂ ਹੈ, ਇੱਥੇ ਰੂਪ ਦੀ ਤਾਂ ਗੱਲ ਹੀ ਨਹੀਂ, ਇੱਥੇ ਸਰੂਪ ਦੀ ਗੱਲ ਹੈ, ਅੰਦਰਲਾ ਸਰੂਪ। ਸਤਿਗੁਰੂ ਮਹਾਰਾਜ ਕਹਿੰਦੇ ਮੇਰੇ ਕੋਲ ਜਦ ਗੱਲ ਕਰੋ ਅੰਦਰਲੇ ਸਰੂਪ ਦੀ ਕਰੋ, ਰੂਪ ਦੀ ਗੱਲ ਤਾਂ ਬਾਹਰ ਦੀ ਗੱਲ ਹੈ। ਬੜੀ ਡੂੰਘੀ ਚੀਜ਼ ਹੈ ਇਹ। ਬਖਸ਼ਿਸ਼ ਤਾਂ ਸਤਿਗੁਰੂ ਬਹੁਤ ਕਰਦੇ ਰੋਜ਼ ਹੀ, ਪਰ ਅੱਗੇ ਭਾਂਡਾ ਹੀ ਨਹੀਂ ਹੁੰਦਾ ਲੈਣ ਵਾਲਾ। ਮਹਾਰਾਜ ਨੇ ਅੱਜ ਵੀ ਇਹੀ ਆਪਾਂ ਨੂੰ ਕਿਹਾ ਕਿ ਉਹ ਪਤੀ ਅਕਾਲ ਪੁਰਖ ਨਾਲ ਜੋੜ ਕੇ ਬੈਠੋ ਆਪਣੇ ਆਪ ਨੂੰ। ਜੇ ਮਛਲੀ ਨਹੀਂ ਬਣਨਾ ਕਹਿੰਦੇ ਫਿਰ ਇਉਂ ਬੇਨਤੀ ਕਰ, ਨਾਗਨ ਹੋਵਾਂ ਧਰ ਵਸਾਂ ਸ਼ਬਦ ਵਸੈ ਭਉ ਜਾਏ, ਨਾਨਕ ਸਦਾ ਸੁਹਾਗਣੀ ਜਿਨ ਜੋਤੀ ਜੋਤ ਸਮਾਏ। ਨਾਗਨ, ਨਾਗਨ ਹੁੰਦੀ ਸਮਾਧਾਨ ਭਾਵ ਸਮਾਧੀ ਲਗਾਉਣ ਵਾਲੀ ਹੋ ਕੇ ਮੈਂ ਧਰਤੀ 'ਤੇ ਵਸਾਂ। ਕਿਉਂਕਿ ਜਿਹੜੀ ਨਾਗਣ ਹੁੰਦੀ ਹੈ ਇਹ ਜਦੋਂ ਬੈਠ ਜਾਂਦੀ ਹੈ ਆਂਡੇ ਦੇ ਕੇ, ਉਦੋਂ ਬਾਅਦ ਇੱਕੋ ਹੀ ਥਾਂ ਬੈਠੀ ਰਹਿੰਦੀ ਹੈ। ਕਿਉਂਕਿ ਨਾਗਣ ਜਦੋਂ ਬੱਚੇ ਵੀ ਨਿਕਲ ਜਾਂਦੇ ਆਂਡੇ 'ਚੋਂ ਫਿਰ ਵੀ ਬੈਠੀ ਰਹਿੰਦੀ ਉੱਥੇ। ਸੋ ਇਸ ਤਰ੍ਹਾਂ ਕਰਨ ਦੇ ਨਾਲ ਕਹਿੰਦੇ ਮੈਨੂੰ ਵੀ ਕਿਰਪਾ ਕਰੋ, ਮੈਂ ਵੀ ਬੈਠ ਜਾਵਾਂ, ਸਮਾਧੀ ਲਾ ਕੇ ਧਰਤੀ 'ਤੇ ਵਸਾਂ। ਕੇਵਲ ਧਰਤੀ ਪਰ ਹੀ ਨਾ ਨਿਵਾਸ ਰੱਖਾਂ, ਅੰਦਰ ਗੁਰੂ ਦਾ ਸ਼ਬਦ ਵੀ ਵਸੇ। ਕਿਉਂਕਿ ਮੈਂ ਉਹ ਨਾਗਣ ਨਹੀਂ ਜਿਹੜੀ ਸਪਣੀ ਹੁੰਦੀ ਹੈ, ਮੈਂ ਤੇਰੇ ਨਾਮ ਦੀ ਨਾਗਣ, ਸਮਾਧੀ ਲਾਉਣ ਵਾਲੀ ਨਾਗਣ ਹੋਵਾਂ, ਅੰਦਰ ਗੁਰੂ ਦਾ ਸ਼ਬਦ ਵੀ ਵਸੇ, ਜਿਸ ਕਰਕੇ ਜਮਾਂ ਦਾ ਡਰ ਦੂਰ ਹੋ ਜਾਵੇ ਮੇਰਾ। ਮਹਾਰਾਜ ਕਥਨ ਕਰਦਨੀ ਇਸ ਤਰ੍ਹਾਂ ਬੇਨਤੀ ਕਰਕੇ ਪਤੀ ਦੀ ਪ੍ਰਾਪਤੀ ਕਰੇ। ਜਿਨ੍ਹਾਂ ਨੇ ਜੋਤੀ ਸਰੂਪ ਵਾਹਿਗੁਰੂ ਨਾਲ ਆਪਣੀ ਜੋਤ ਮਿਲਾਈ ਹੈ, ਉਹ ਇਸਤਰੀ ਲਈ ਹਮੇਸ਼ਾ ਹੀ ਸਦਾ ਲਈ ਸੁਹਾਗਣ ਬਣ ਜਾਂਦੀ ਆ ਉਹ। ਸੋ ਜਗਿਆਸੂ ਦਾ ਥਾ ਪ੍ਰੇਮ ਵਿਖਾਉਂਦੇ ਹੋਏ ਦੂਜਾ ਅਰਥ ਇਸ ਪ੍ਰਕਾਰ ਹੈ। ਜਗਿਆਸੂ ਪਰਮਾਤਮਾ ਅੱਗੇ ਬੇਨਤੀ ਕਰਦਾ ਕਿ ਕਰਮਾਂ ਅਨੁਸਾਰ ਚਾਹੇ ਮੈਂ ਕਿਸੇ ਜੂਨ 'ਚ ਚਲਿਆ ਜਾਵਾਂ, ਪਰ ਆਪ ਜੀ ਦਾ ਨਾਮ ਨਾ ਭੁੱਲੇ। ਹਰਣੀ ਹੋਵਾਂ ਬਨ ਬਸਾਂ ਕੰਧ ਮੂਲ ਚੁਣ ਖਾਓ। ਇਹ ਵਾਹਿਗੁਰੂ ਕਰਮਾਂ ਅਨੁਸਾਰ ਚਾਹੇ ਮੈਂ ਹਰਣੀ ਹੋ ਕੇ ਜੰਗਲ 'ਚ ਵਸ ਕੇ ਕੰਧ ਮੂਲ ਫਲ ਫੁੱਲ ਆਦਿ ਚੁਣ ਕੇ ਖਾਵਾਂ। ਕਈ ਵਾਰ ਬੰਦਾ ਪਤਾ ਨਹੀਂ ਕਿਹੜੀ ਗਲਤੀ ਕਰਕੇ ਚੰਗੇ ਚੰਗੇ ਬੰਦੇ ਜੂਨਾਂ 'ਚ ਨੂੰ ਵੀ ਚਲੇ ਜਾਂਦੇ ਨੇ, ਹੁਣ ਪਹਿਲਾਂ ਹੀ ਬੇਨਤੀ ਕਰਦੇ ਨੇ, ਜੇ ਮੈਂ ਹਰਨੀ ਹੋ ਕੇ ਜੰਗਲ 'ਚ ਵੀ ਚਲਿਆ ਗਿਆ ਤਾਂ ਮੇਰੇ 'ਤੇ ਮਿਹਰ ਰੱਖਿਓ। ਗੁਰਪ੍ਰਸਾਦ ਦੀ ਮੇਰਾ ਸਹੁ ਮਿਲੈ, ਵਾਰ ਵਾਰ ਹਉ ਜਾਉ ਜੀਉ। ਪਰ ਉਸ ਜੂਨ ਵਿੱਚ ਵੀ ਗੁਰਾਂ ਦੀ ਕਿਰਪਾ ਨਾਲ ਮੇਰਾ ਪਤੀ ਮੈਨੂੰ ਮਿਲਿਆ ਰਹੇ, ਮੈਂ ਵਾਰ ਵਾਰ ਆਪ ਜੀ ਦੇ ਉੱਪਰੋਂ ਬਲਿਹਾਰ ਕੁਰਬਾਨ ਜਾਂਦੀ ਹਾਂ। ਜਿਵੇਂ ਜੂਨਾਂ ਮਿਲ ਜਾਂਦੀਆਂ, ਕਈ ਜੂਨਾਂ ਬਹੁਤ ਅੱਗੇ ਹੀ ਹੋ ਜਾਂਦਾ ਕੰਮ, ਜਿਵੇਂ ਕਾਗ ਭਸੁੰਡ ਨੂੰ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਯਾਦ ਰਿਹਾ ਸੀ ਅਤੇ ਰੋਜ਼ਾਨਾ ਸਾਰਿਆਂ ਪੰਛੀਆਂ ਨੂੰ ਕਥਾ ਦੁਆਰਾ ਹਰੀ ਜਸ ਸੁਣਾਉਂਦਾ ਰਹਿੰਦਾ ਸੀ। ਜਿਵੇਂ ਮੂਲੇ ਖੱਤਰੀ ਨੂੰ ਸਹੇ ਦਾ ਜਨਮ ਮਿਲ ਗਿਆ, ਕਈ ਜਨਮਾਂ ਦੇ ਵਿੱਚ ਗਲਤੀ ਨਾਲ ਬੰਦਾ ਆਪਣੀ ਕਰਤੂਤ ਕਰਕੇ ਚਲਿਆ ਜਾਂਦਾ, ਪਰ ਫਿਰ ਵੀ ਕਹਿੰਦੇ ਨੇ ਇਹ ਇੱਕ ਜਗਿਆਸੂ ਦੇ ਅਸਲ ਵਿੱਚ ਪ੍ਰੇਮ ਦੀ ਗੱਲ ਹੈ। ਬੰਦੇ ਦੇ ਟਰੈਕ ਤੋਂ ਇਹ ਗੱਲ ਥੋੜ੍ਹੀ ਜਿਹੀ ਹੋਰ ਪਾਸੇ ਚਲੀ ਜਾਂਦੀ, ਆਮ ਦੁਨਿਆਵੀ ਜੀਵ ਇਹ ਗੱਲ ਨਹੀਂ ਕਰ ਸਕਦਾ। ਇਹ ਤਾਂ ਹੁਣ ਇੱਕ ਬਹੁਤ ਪ੍ਰੇਮ ਦੇ ਵਿੱਚ ਭਿੱਜੀ ਹੋਈ ਰੂਹ ਅਕਾਲ ਪੁਰਖ ਵਾਹਿਗੁਰੂ ਨੂੰ ਬੇਨਤੀ ਕਰਦੀ ਹੈ, ਮੈਂ ਬਨ ਜਾ ਨਰਾਮ ਕੀ, ਤੇਰਾ ਨਾਮ ਵੱਖਰ ਵਾਪਾਰ ਜੀ ਰਹਾਓ। ਇਹ ਵਾਹਿਗੁਰੂ ਮੈਂ ਆਪ ਜੀ ਦੀ ਵਪਾਰ ਨਾ ਨਾਮ ਦੀ, ਇਹ ਮਹਾਰਾਜ ਮੈਂ ਆਪ ਦੇ ਨਾਮ ਰੂਪੀ ਲਾਭਦਾਇਕ ਸੌਦੇ ਦਾ ਵਪਾਰ ਕਰਦੀ ਹਾਂ। ਕੋਕਿਲ ਹੋ ਮਾਇਆ ਅੰਬ ਬਸਾਂ, ਸਹਿਜ ਸ਼ਬਦ ਵਿਚਾਰ। ਚਾਹੇ ਕਰਮਾਂ ਅਨੁਸਾਰ ਮੈਂ ਕੋਇਲ ਹੋ ਕੇ ਅੰਬਾਂ ਦੇ ਬਾਗਾਂ ਵਿੱਚ ਵਸਾਂ, ਪਰ ਇਹ ਕਿਰਪਾ ਕਰਨੀ ਕਿ ਉਸੇ ਜੂਨ ਵਿੱਚ ਮੈਂ ਸਹਿਜੇ ਹੀ ਸ਼ਬਦ ਦੀ ਵਿਚਾਰ ਕਰਦੀ ਰਹਾਂ, ਕਿਉਂਕਿ ਪੰਛੀ ਵੀ ਨਾਮ ਜਪਦੇ ਨੇ। ਉੱਧਰ ਨੂੰ ਵੀ ਵਿਚਾਰ ਦਿੱਤੀ, ਕਿਉਂਕਿ ਮਹਾਰਾਜ ਦੇ ਜਿਵੇਂ ਪ੍ਰਸੰਗ ਗੁਰੂ ਨਾਨਕ ਸਾਹਿਬ ਦੇ ਆਉਂਦੇ ਨੇ, ਸਤਿਗੁਰਾਂ ਨੇ ਤਾਂ ਪੰਛੀਆਂ ਨੂੰ ਪਸ਼ੂਆਂ ਨੂੰ ਸਭ ਨੂੰ ਨਾਮ ਜਪਾ ਤਾ। ਅਸਲ ਵਿੱਚ ਨਾਮ, ਅਸਲ ਜਿਹੜੀ ਅੰਦਰ ਬੋਲਣ ਦੀ ਸ਼ਕਤੀ ਆਤਮਾ ਨੇ ਦੇਣੀ ਆ, ਉਹ ਅੰਦਰੇ ਅੰਦਰ ਜਪ ਲੈਂਦੇ ਨੇ ਉਹ, ਕਈ ਵਾਰ ਜ਼ਬਾਨ ਦੇ ਨਾਲ ਨਹੀਂ। ਜੇ ਆਪਾਂ ਕਿਸੇ ਵੀ ਪਾਸੇ ਨੂੰ ਜੇ ਡੂੰਘਾਈ ਵੱਲ ਜਾਂਦੇ ਹਾਂ ਤਾਂ ਉਹਦਾ ਗਿਆਨ ਹੁੰਦਾ ਇਹਨਾਂ ਗੱਲਾਂ ਦਾ। ਜਿਹੜੇ ਬੰਦੇ ਵਿਚਾਰੇ ਆਮ ਰੋਟੀ ਤੱਕ ਹੀ ਸੀਮਤ ਨੇ, ਉਹਨਾਂ ਨੂੰ ਇਹਨਾਂ ਚੀਜ਼ਾਂ ਨਾਲ ਨਹੀਂ ਮਤਲਬ ਹੁੰਦਾ, ਨਾ ਹੀ ਉਹਨਾਂ ਨੂੰ ਇਹਨਾਂ ਗੱਲਾਂ ਦੀ ਸੋਝੀ ਪੈ ਸਕਦੀ। ਸਹਿਜ ਸੁਭਾਏ ਮੇਰਾ ਸਹੁ ਮਿਲੈ, ਦਰਸ਼ਨ ਰੂਪ ਅਪਾਰ। ਅਤੇ ਇਹ ਅਪਾਰ ਰੂਪ ਮੇਰੇ ਪਤੀ ਜੀ, ਆਪ ਕਿਰਪਾ ਕਰੋ ਕਿ ਆਪਦਾ ਸੁੱਤੇ ਸਿੱਧੀ ਦਰਸ਼ਨ ਮਿਲਦਾ ਰਹੇ ਮੈਨੂੰ। ਇੱਕ ਚੀਜ਼ ਹੈ ਪੰਛੀਆਂ ਵਿੱਚ, ਪਸ਼ੂਆਂ ਵਿੱਚ, ਦਰੱਖਤਾਂ ਵਿੱਚ, ਜਿਹੜੀ ਆਪਣੇ 'ਚ ਨਹੀਂ, ਆਪਣੀ ਦਿਵ ਦ੍ਰਿਸ਼ਟੀ ਮਿਹਨਤ ਨਾਲ ਖੁੱਲਦੀ ਹੈ। ਪੰਛੀਆਂ ਦੀ ਦਿਵ ਦ੍ਰਿਸ਼ਟੀ ਵੈਸੇ ਹੀ ਖੁੱਲ੍ਹੀ ਹੁੰਦੀ, ਇਹਨਾਂ ਨੂੰ ਸਾਰਾ ਕੁਝ ਦਿਖਦਾ ਹੁੰਦਾ, ਅੰਤਰੀਵ ਦੁਨੀਆ, ਬਾਹਰਲੀ ਦੁਨੀਆ, ਅੰਦਰਲੀ ਦੁਨੀਆ, ਬਹੁਤ ਸਾਰੇ ਪੰਛੀਆਂ ਦੇ ਹੀ ਨੇ। ਕਈ ਵਾਰ ਆਪਾਂ ਜਿਨ੍ਹਾਂ ਨੇ ਆਪਣੇ ਘਰੇ ਕਦੇ ਕਦੇ ਕੂਕਰ ਰੱਖਿਆ, ਉਹ ਵੈਸੇ ਹੀ ਭੌਂਕੀ ਜਾਂਦਾ ਹੁੰਦਾ, ਆਪਾਂ ਉਹਨੂੰ ਚੁੱਪ ਕਰਾਉਂਦੇ, ਪਰ ਉਹਨੂੰ ਕਈ ਚੀਜ਼ਾਂ ਦਿਖਦੀਆਂ ਹੁੰਦੀਆਂ ਨੇ, ਇਹ ਮਹਿਸੂਸ ਕਰ ਲੈਂਦੇ ਨੇ ਬਹੁਤ ਸਾਰੀਆਂ ਚੀਜ਼ਾਂ ਨੂੰ, ਕਿਉਂਕਿ ਕੂਕਰ ਦੀ ਜਿਹੜੀ ਸਮਰੱਥਾ ਹੈ ਬੰਦੇ ਨਾਲੋਂ ਸੁੰਘਣ ਸ਼ਕਤੀ 2000 ਗੁਣਾ ਜ਼ਿਆਦੇ, ਅਤੇ ਇੰਨੀ ਜ਼ਿਆਦਾ ਉਹਦੇ ਅੰਦਰ ਸਮਰੱਥਾ ਹੁੰਦੀ ਕਿ ਉਹਦਾ ਮਾਲਕ ਘਰੋਂ ਜਾ ਕੇ ਜਦੋਂ ਬਾਜ਼ਾਰ ਵਿੱਚੋਂ ਵਾਪਸ ਮੁੜ ਪੈਂਦਾ, ਉਹਨੂੰ ਉਦੋਂ ਹੀ ਪਤਾ ਲੱਗ ਜਾਂਦਾ, ਉਦੋਂ ਦਰਵਾਜ਼ੇ 'ਤੇ ਆ ਕੇ ਬੈਠ ਜਾਂਦਾ ਉਹ, ਕਿਉਂਕਿ ਇਹ ਸਾਰੀ ਖੋਜ ਸਾਇੰਸਦਾਨਾਂ ਨੇ ਕੀਤੀ। ਇਹ ਡਿਸਕਵਰੀ ਵਾਲੇ ਇੰਨੀਆਂ ਜਿਹੀਆਂ ਖੋਜਾਂ ਕਰਦੇ ਰਹਿੰਦੇ, ਕੂਕਰ ਦੇ ਅੰਦਰ ਕਿੰਨੀ ਸਮਰੱਥਾ, ਘੋੜੇ ਵਿੱਚ ਕਿੰਨੀ ਸਮਰੱਥਾ। ਘੋੜਾ ਬਹੁਤ ਸਿਆਣਾ ਗਿਣਿਆ ਗਿਆ, ਜਿਵੇਂ ਮਹਾਰਾਣਾ ਪ੍ਰਤਾਪ ਦਾ ਘੋੜਾ ਸੀ ਚੇਤਕ, ਉਹ ਜਦੋਂ ਮਹਾਰਾਣਾ ਪ੍ਰਤਾਪ ਚੜ੍ਹਾਈ ਕਰ ਗਿਆ, ਘੋੜਾ ਲੇਟ ਕੇ ਆਪਣੇ ਉੱਤੇ ਉਹਦੀ ਲਾਸ਼ ਨੂੰ ਰੱਖ ਕੇ ਘਰ ਲੈ ਆਇਆ ਸੀ। ਇਸ ਤਰ੍ਹਾਂ ਸੱਪ ਦੇ ਅੰਦਰ ਵੀ ਇਹ ਬਹੁਤ ਗੁਣ ਹੈ, ਸੱਪ ਚੰਗੇ ਮਾੜੇ ਨੂੰ ਫੱਟ ਪਛਾਣ ਲੈਂਦਾ, ਇਸੇ ਤਰ੍ਹਾਂ ਪੰਛੀ ਵੀ ਪਛਾਣ ਲੈਂਦੇ ਨੇ। ਜਿਹੜੇ ਜੰਗਲ ਵਿੱਚ ਸਾਧੂ ਰਹਿੰਦੇ ਨੇ, ਉਹਨਾਂ ਦੇ ਕੋਲ ਸ਼ੇਰ ਬੈਠੇ ਰਹਿੰਦੇ, ਆ ਕੇ ਬਘਿਆੜ ਸੱਪ ਆਮ ਤੁਰੇ ਫਿਰਦੇ, ਉਹ ਸਾਧੂ ਉੱਥੇ ਸਮਾਧੀ ਲਾ ਕੇ ਬੈਠੇ ਰਹਿੰਦੇ ਨੇ, ਅਤੇ ਜੇ ਆਪਾਂ ਚਲੇ ਜਾਈਏ ਆਪਣੇ ਮਗਰ ਪੈ ਜਾਣਗੇ ਉਹ, ਕਿਉਂਕਿ ਉਹ ਆਪਾਂ ਨੂੰ ਮਨੁੱਖ ਸਮਝਦੇ ਨੇ ਵੀ ਇਹ ਬੰਦੇ ਜਾਨਵਰ ਨੂੰ ਮਾਰਨ ਵਾਲੇ ਆ, ਪਰ ਸਾਧੂ ਸੰਤਾਂ ਨੂੰ ਉਹ ਕੁਛ ਨਹੀਂ ਕਹਿੰਦੇ ਉੱਥੇ। ਇਹ ਜਾਨਵਰਾਂ ਨੂੰ ਮਹਾਰਾਜ ਕਹਿੰਦੇ ਗਿਆਨ ਹੁੰਦਾ। ਇਸੇ ਪ੍ਰਕਾਰ ਜੇ ਇੱਕ ਪ੍ਰੇਮ ਦੀ ਦਸ਼ਾ ਕਥਨ ਕੀਤੀ, ਜੇ ਬਾਬਾ ਗਲਤੀ ਨਾਲ ਮੈਂ ਉਹ ਜੂਨਾਂ 'ਚ ਪੈ ਗਿਆ, ਮੈਂ ਤਾਂ ਠੀਕ ਹੈ ਗਲਤੀ ਕਰ ਲਈ, ਪਰ ਤੁਸੀਂ ਮਿਹਰ ਰੱਖਿਓ ਮੇਰੇ 'ਤੇ, ਮੈਂ ਭੁੱਲ ਨਾ ਜਾਵਾਂ। ਇਹ ਇੱਕ ਪ੍ਰੇਮ ਦੀ ਦਸ਼ਾ ਦਾ ਹੀ ਕਥਨ ਹੈ। ਮਛਲੀ ਹੋਵਾਂ ਜਲ ਬਸਾਂ, ਜੀ ਜੰਤ ਸਭ ਸਾਰ। ਇਹ ਸਭ ਜੀ ਜੰਤਾਂ ਦੀ ਸੰਭਾਲ ਵਾਲੇ ਵਾਹਿਗੁਰੂ, ਚਾਹੇ ਮੈਂ ਕਰਮਾਂ ਅਨੁਸਾਰ ਮੱਛੀ ਹੋ ਕੇ ਪਾਣੀ 'ਚ ਵਸਾਂ, ਔਰ ਵਾਰ ਪਾਰ ਮੇਰਾ ਸਹੁ ਵਸੈ, ਹਉ ਮਿਲਾਉਂਗੀ ਬਾਹਾਂ ਪਸਾਰ। ਪਰ ਮੇਰਾ ਨਿਸ਼ਚਾ ਇੰਨਾ ਕਿ ਮੇਰੇ ਪਤੀ ਲੋਕ ਪ੍ਰਲੋਕ ਵਿੱਚ ਵਸਣ ਵਾਲੇ ਪਰਮਾਤਮਾ, ਮੈਂ ਉਸੇ ਜੂਨ ਵਿੱਚ ਆਪ ਜੀ ਨੂੰ ਬੁੱਧੀ ਰੂਪ ਬਾਹਾਂ ਫੈਲਾ ਕੇ ਜ਼ਰੂਰ ਮਿਲਾਂਗੀ। ਮਛਲੀਆਂ ਵਿੱਚ ਵੀ ਬਹੁਤ ਸਿਆਣਪ ਹੁੰਦੀ। ਬੰਦਾ ਡੁੱਬਦਾ ਹੋਵੇ ਸਮੁੰਦਰ 'ਚ, ਡਾਲਫਿਨ ਮਛਲੀ ਜਿਹੜੀ ਆ ਇਹ ਬੰਦੇ ਨੂੰ ਫੜ ਕੇ ਸਮੁੰਦਰ ਦੇ ਕਿਨਾਰੇ ਦੇ ਉੱਤੇ ਛੱਡ ਜਾਂਦੀ, ਡੁੱਬਣ ਨਹੀਂ ਦਿੰਦੀ। ਸੋ ਮੱਛ ਅਵਤਾਰ ਵੀ ਧਾਰਿਆ ਸੀ। ਇਸੇ ਪ੍ਰਕਾਰ ਗਲਤੀ ਨਾਲ ਵੀ ਮਗਰਮੱਛ ਕਈ ਬਣੇ। ਪਾਣੀ 'ਚ ਹੀ ਖੜਾ ਰਿਹਾ ਬੰਦਾ, 12 ਸਾਲ ਵਾਸਤੇ ਖੜ ਗਿਆ ਸੀ ਪਾਣੀ 'ਚ। ਜਨਕ ਨੇ ਕਿਹਾ ਰਾਜੇ ਨੇ, ਬਈ ਤੂੰ ਬਾਹਰ ਨਿਕਲਿਆ, 11 ਸਾਲ ਹੋ ਗਏ ਨੇ, ਕੋਈ ਨਹੀਂ 1 ਸਾਲ ਦੀ ਮਿਹਨਤ ਮੈਂ ਦੇ ਦਿਆਂਗਾ। ਉਹ ਕਹਿੰਦਾ ਨਹੀਂ, ਮੈਂ ਬਾਹਰ ਨਹੀਂ ਆਉਣਾ। ਉਹਨੂੰ ਫਿਰ ਸਰਾਪ ਹੋ ਗਿਆ, ਜਾ ਮੱਛ ਬਣ। ਪਹਿਲਾਂ ਹੁੰਦਾ ਸੀ ਇਹ ਸਰਾਪ ਵਗੈਰਾ। ਉਹ ਫਿਰ ਬੰਦਾ ਵਿਚਾਰਾ ਬੜਾ ਪਛਤਾਵੇ, ਕਹਿੰਦਾ ਜੀ ਹੁਣ ਮੇਰੀ ਕਲਿਆਣ। ਕਹਿੰਦੇ ਗੁਰੂ ਨਾਨਕ ਦੇਵ ਜੀ ਕਲਯੁਗ 'ਚ ਆਉਣਗੇ ਅਕਾਲ ਪੁਰਖ, ਉਹ ਕਲਿਆਣ ਕਰਨਗੇ। ਫਿਰ ਉਹ ਮੱਛ ਦਾ ਕਲਿਆਣ ਗੁਰੂ ਨਾਨਕ ਦੇਵ ਮਹਾਰਾਜ ਨੇ ਕੀਤਾ। ਬਹੁਤ ਸਾਰੀਆਂ ਸਾਖੀਆਂ ਹਨ ਆਪਣੇ ਪਾਸ। ਇਸ ਕਰਕੇ ਉਹ ਬੇਨਤੀ ਇਹ ਬੜੇ ਪ੍ਰੇਮ ਦੀ ਬੇਨਤੀ, ਨਾਗਨ ਹੋਵਾਂ ਧਰ ਵਸਾਂ, ਸ਼ਬਦ ਵਸੈ ਪਾਉ ਜਾਏ, ਨਾਨਕ ਸਦਾ ਸੁਹਾਗਣੀ ਜਿਨ ਜੋਤੀ ਜੋਤ ਸਮਾਏ। ਚਾਹੇ ਕਰਮਾਂ ਅਨੁਸਾਰ ਮੈਂ ਨਾਗਨ ਬਣ ਜਾਂ, ਸਪਣੀ ਹੋ ਕੇ ਧਰਤੀ ਵਿੱਚ ਵਸਣਾ ਕਰਾਂ, ਪਰ ਇਹ ਕਿਰਪਾ ਕਰਨੀ ਕਿ ਮੇਰੇ ਅੰਦਰ ਗੁਰੂ ਦਾ ਸ਼ਬਦ ਵਸਦਾ ਰਹੇ। ਕਿਉਂਕਿ ਆਤਮਾ ਤਾਂ ਉਹੀ ਹੈ, ਸਿਰਫ ਸਰੀਰ ਹੀ ਬਦਲਿਆ। ਜਿਸ ਕਰਕੇ ਜਮਾਂ ਦਾ ਡਰ ਦੂਰ ਹੋ ਜਾਵੇ। ਇਹ ਜੋਤੀ ਪਰਮਾਤਮਾ, ਜਿਨ੍ਹਾਂ ਦੀ ਜੋਤ ਤੂੰ ਆਪਣੇ ਨਾਲ ਮਿਲੀ ਹੈ, ਉਹ ਸਦਾ ਸੁਹਾਗਣਾ ਨੇ। ਪਰ ਪਰਮਾਤਮਾ ਹੱਸ ਕੇ ਅੱਗਿਓਂ ਕਹਿੰਦੇ ਨੇ, ਕਹਿੰਦੇ ਜਦ ਤੂੰ ਤੇਰੇ ਮਨ 'ਚ ਸ਼ਬਦ ਵਸ ਹੀ ਗਿਆ, ਫਿਰ ਤੂੰ ਕਾਹਨੂੰ ਜੂਨਾਂ 'ਚ ਜਾਏਗਾ, ਫਿਰ ਨਹੀਂ ਜਾਂਦਾ। ਜਿਵੇਂ 6ਵੇਂ ਪਾਤਸ਼ਾਹ ਕੋਲ ਕਰਤਾਰਪੁਰ ਸਾਹਿਬ ਇੱਕ ਸੁਦਾਗਰ ਆਇਆ, ਉਹਨੇ ਮਹਾਰਾਜ ਨੂੰ ਬੜਾ ਸੋਹਣਾ ਘੋੜਾ ਭੇਟਾ ਕੀਤਾ, ਇੱਕ ਬਾਜ, ਤੀਰ, ਕਮਾਨ, 2 ਸ੍ਰੀ ਸਾਹਿਬਾਂ, ਇੱਕ ਬੜਾ ਵਧੀਆ ਮਹਾਰਾਜ ਲਈ ਤਿਆਰ ਕਰਕੇ ਲਿਆਇਆ, ਬੜਾ ਸੋਨੇ ਦੇ ਤੇਲੇ ਵਾਲਾ ਚੋਲਾ, ਬਾਕੀ ਬਚਦੀਆਂ ਮੋਹਰਾਂ ਅੱਗੇ ਰੱਖੀਆਂ। ਜਦੋਂ ਮੱਥਾ ਟੇਕਿਆ, ਸਤਿਗੁਰੂ ਕਹਿਣ ਲੱਗੇ, ਹਾਂ ਭਾਈ ਜਦੋਂ ਘਰੋਂ ਤੁਰਿਆ ਸੀ ਕੀ ਸੰਕਲਪ ਸੀ? ਕਹਿਣ ਲੱਗਿਆ, ਮਹਾਰਾਜ ਮੈਂ ਸੰਕਲਪ ਕਰਕੇ ਆਇਆ ਵੀ ਅਸੀਂ ਵਪਾਰੀ ਲੋਕ ਹਾਂ, 6 ਮਹੀਨੇ ਲੱਗ ਜਾਂਦੇ, ਸਾਲ, ਕਈ ਵਾਰ 2-2 ਸਾਲ ਤੁਹਾਡੇ ਕੋਲ ਆਇਆ ਨਹੀਂ ਜਾਂਦਾ। ਮੇਰੀ ਇੱਛਾ ਇਹ ਹੈ ਵੀ ਤੁਸੀਂ ਇਸ ਤਰ੍ਹਾਂ ਹੀ ਜਿਵੇਂ ਸਾਹਮਣੇ ਹੁਣ ਬੈਠੇ ਹੋ, ਇਸ ਤਰ੍ਹਾਂ ਹੀ ਮੇਰੇ ਹਿਰਦੇ 'ਚ ਬੈਠ ਜਾਓ, ਤਾਂ ਮੈਂ ਤੁਹਾਡਾ ਦਰਸ਼ਨ 24 ਘੰਟੇ ਕਰਦਾ ਰਹਾਂ। ਫਿਰ ਚਾਹੇ ਮੈਂ ਕਿਸੇ ਜੂਨ 'ਚ ਚਲਿਆ ਜਾਵਾਂ, ਚਾਹੇ ਮੈਂ ਕਿਤੇ ਹੋਵਾਂ, ਬਸ ਤੁਹਾਡਾ ਦਰਸ਼ਨ ਮੇਰੇ ਹਿਰਦੇ 'ਚ ਵਾਜੇ। ਮਹਾਰਾਜ ਹੱਸ ਕੇ ਕਹਿੰਦੇ ਵੀ ਜਦ ਅਸੀਂ ਤੇਰੇ ਹਿਰਦੇ 'ਚ ਬੈਠਾਂਗੇ, ਫਿਰ ਤੂੰ ਨਾ ਜੂਨਾਂ ਜਾਏਗਾ ਨਾ ਨਰਕਾਂ ਜਾਏਗਾ। ਉਹਨੇ ਆਪਣੀ ਸ਼ਰਧਾ ਵਿਖਾਈ, ਗੁਰਾਂ ਨੇ ਆਪਣਾ ਬਚਨ ਕਰ ਦਿੱਤਾ। ਕਹਿੰਦੇ ਫਿਰ ਤਾਂ ਤੂੰ ਸਾਡੇ 'ਚ ਹੀ ਲੀਨ ਹੋ ਜਾਏਗਾ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ। ਹੁਣ ਇਹ ਦੋ ਭਾਵ ਤਾਂ ਆਪਾਂ ਸੁਣ ਲਏ ਨੇ, ਹੁਣ ਅਸਲ ਵਿੱਚ ਤਾਂ ਤੀਜਾ ਭਾਵ ਕਹਿੰਦੇ ਨੇ। ਸਿੱਖ ਨੇ ਬੇਨਤੀ ਕੀਤੀ ਕਿ ਕਿਸ ਆਸ਼ਰਮ ਵਿੱਚ ਰਹਿਣ ਕਰਕੇ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ। ਸੋ ਬਾਣਪ੍ਰਸਤੀ ਨੇ ਲੋਕਾਂ ਦੇ ਵਿੱਚ, ਲੋਕ ਐਸੇ ਵੀ ਨੇ ਕਿ ਬਾਣਪ੍ਰਸਤੀ ਨੇ, ਕੋਈ ਬ੍ਰਹਮਚਾਰੀ ਹੈ, ਕੋਈ ਗ੍ਰਿਸਤੀ ਲੋਕ ਨੇ। ਤੋ ਸਾਨੂੰ ਕੀ ਬਣਨਾ ਚਾਹੀਦਾ? ਮਹਾਰਾਜ ਸੱਚੇ ਪਾਤਸ਼ਾਹ ਵੱਖੋ ਵੱਖਰੇ ਢੰਗਾਂ ਨਾਲ ਦੱਸਦੇ ਨੇ। ਹਰਨੀ ਹੋਵਾਂ ਬਨ ਬਸਾਂ, ਕੰਦ ਮੂਲ ਚੁਣ ਖਾਓ। ਸਤਿਗੁਰੂ ਕਹਿੰਦੇ ਚਾਹੇ ਬਾਣਪ੍ਰਸਤੀ ਹੋ ਕੇ ਜੰਗਲ ਵਿੱਚ ਵੀ ਵਸੇ, ਚਾਹੇ ਕੰਦ ਮੂਲ ਜਿਹੜਾ ਫਲ ਫੁੱਲ ਚੁਣ ਕੇ ਖਾਵੇ, ਇਸ ਤਰ੍ਹਾਂ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ। ਕਹਿੰਦੇ ਉਹ ਜਿਹੜਾ ਅਸੀਂ ਕਿਹਾ ਹਰਨੀ ਹੋਵਾਂ ਬਨ ਬਸਾਂ, ਉਹ ਇੱਕ ਵੱਖਰੀ ਚੀਜ਼ ਹੈ, ਪਰ ਇਉਂ ਜਿਹੜਾ ਬਾਣਪ੍ਰਸਤੀ ਹੋ ਕੇ ਜੰਗਲਾਂ 'ਚ ਜਾਂਦਾ, ਕੰਦ ਮੂਲ ਚੁਣ ਕੇ ਖਾਂਦਾ, ਅਤੇ ਉਹ ਗ੍ਰਹਿਓ ਤਜ ਬਨ ਖੰਡ ਜਾਈਆ, ਚੁਣ ਖਾਈਆ ਕੰਦਾ, ਅੱਜ ਹੋ ਬੇਕਾਰ ਨਾ ਛੋਡੇ ਪਾਪੀ ਮਨ ਮੰਦਾ। ਇਹ ਜਿਹੜੇ ਜੰਗਲਾਂ ਨੂੰ ਜਾਂਦੇ ਨੇ, ਇਹਨਾਂ ਨੂੰ ਫਿਰ ਉੱਥੇ ਜਾ ਕੇ ਵਿਕਾਰ ਨਹੀਂ ਛੱਡਦੇ, ਮਨ ਪਾਪੀ ਹੋ ਜਾਂਦੇ ਨੇ। ਫਿਰ ਉਹਦੀ ਪ੍ਰਾਪਤੀ ਕਿਵੇਂ ਹੋਵੇ? ਮਹਾਰਾਜ ਕਹਿੰਦੇ ਗੁਰਪ੍ਰਸਾਦੀ ਮੇਰਾ ਸੋਹ ਮਿਲਿਆ, ਵਾਰ ਵਾਰ ਹੋਂ ਜਾਉ ਜੀਓ। ਕਹਿੰਦੇ ਗੁਰੂ ਸਾਹਿਬ ਦੀ ਕਿਰਪਾ ਨਾਲ ਮੇਰਾ ਪਤੀ ਪਰਮਾਤਮਾ ਮਿਲਦਾ, ਇਸੇ 'ਤੇ ਮੈਂ ਆਪਣੇ ਗੁਰੂ ਤੋਂ ਹੀ ਬਲਿਹਾਰ ਜਾਂਦਾ। ਕਿਉਂਕਿ ਜਦ ਗੁਰੂ ਧਾਰਿਆ ਨਹੀਂ ਤਾਂ ਜੰਗਲਾਂ ਨੂੰ ਚਲਿਆ ਗਿਆ, ਫਿਰ ਫਾਇਦਾ ਨਹੀਂ ਕੋਈ। ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਮੈਂ ਬਨਜਾਰਨ ਰਾਮ ਕੀ, ਤੇਰਾ ਨਾਮ ਵੱਖਰ ਵਾਪਾਰ ਜੀ। ਹੇ ਵਾਹਿਗੁਰੂ, ਮੈਂ ਤਾਂ ਆਪਦੇ ਨਾਮ ਦਾ ਹੀ ਵਪਾਰ ਨਾ, ਅਤੇ ਨਾਮ ਰੂਪੀ ਸੌਦੇ ਦਾ ਹੀ ਵਪਾਰ ਕਰਦੀ ਹਾਂ। ਮੈਂ ਸੰਸਾਰੀ ਜਿਹੜੇ ਲੋਕ ਇਹਨਾਂ ਵਾਂਗੂ ਨਹੀਂ ਜਾਂਦੀ ਇੱਧਰ ਉੱਧਰ। ਕੋਕਿਲ ਹੋਵਾਂ ਅੰਬ ਬਸਾਂ, ਸਹਿਜ ਸ਼ਬਦ ਵਿਚਾਰ, ਚਾਹੇ ਬ੍ਰਹਮਚਾਰੀ ਹੋ ਕੇ ਅੰਬਾਂ ਦੇ ਬਾਗ ਵਿੱਚ ਵਸੇ ਤਾਂ ਵੀ ਉਹਦੀ ਪ੍ਰਾਪਤੀ ਨਹੀਂ ਹੁੰਦੀ ਪਰਮੇਸ਼ਰ ਦੀ, ਕਿਉਂਕਿ ਭਗਤੀ ਨਹੀਂ ਹੈ, ਪੂਰਨ ਗੁਰੂ ਨਹੀਂ ਮਿਲਿਆ ਹੈ, ਫਿਰ ਉਹਦੀ ਪ੍ਰਾਪਤੀ ਕਿਵੇਂ ਹੋਵੇ। ਸਹਿਜ ਸੁਭਾਏ ਮੇਰਾ ਸਹੁ ਮਿਲੈ ਦਰਸ਼ਨ ਰੂਪ ਅਪਾਰ, ਕਹਿੰਦੇ ਸਹਿਜੇ ਹੀ ਗੁਰੂ ਸ਼ਬਦ ਦੀ ਵਿਚਾਰ ਕਰੇ ਤਾਂ ਉਹਦੀ ਪ੍ਰਾਪਤੀ ਹੋ ਜਾਂਦੀ ਹੈ। ਕਾਲਾ ਜਾਣਾ ਪਵੇ, ਜਦੋਂ ਵੀ ਨਿਤਨੇਮ ਕਰੇ, ਆਪਣੀ ਬਾਣੀ ਪੜ੍ਹੇ, ਤਾਂ ਉਹ ਹੌਲੀ ਹੌਲੀ ਉਹਦੀ ਨਾਲ ਨਾਲ ਵਿਚਾਰ ਕਰੀ ਜਾਵੇ, ਫਿਰ ਉਹਦੀ ਪ੍ਰਾਪਤੀ ਜਿਹੜੀ ਜੀਵ ਨੂੰ ਸੌਖੀ ਹੋ ਜਾਂਦੀ ਹੈ। ਕਿਉਂਕਿ ਗੁਰ ਸ਼ਬਦ ਦੀ ਵਿਚਾਰ ਕਰਨ ਨਾਲ ਮੇਰਾ ਪਤੀ ਸੁਤੇ ਸਿੱਧੀ ਮਿਲ ਜਾਂਦਾ ਅਤੇ ਅਪਾਰ ਰੂਪ ਪਰਮੇਸ਼ਰ ਦਾ ਸਾਖਿਆਤ ਦਰਸ਼ਨ ਹੁੰਦਾ। ਜਿਵੇਂ ਇੱਕ ਵਾਰ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਨੇ ਕਿਹਾ, ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਨੂੰ, ਇਹ ਗੰਗਾਨਗਰ ਦੀ ਗੱਲ ਹੈ, ਬਹੁਤ ਪੁਰਾਣੀ ਗੱਲ ਹੈ, ਉਦੋਂ ਅਸੀਂ ਵਿਦਿਆਰਥੀ ਸੀਗੇ ਸਾਰੇ ਹੀ, ਕਹਿੰਦੇ ਜੀ ਦਸਵੇਂ ਪਾਤਸ਼ਾਹ ਦਰਸ਼ਨ ਕਰਨ ਨੂੰ ਜੀ ਕਰਦਾ, ਵੀ ਦਸਵੇਂ ਪਾਤਸ਼ਾਹ ਦਰਸ਼ਨ ਕਿਵੇਂ ਹੋਣਗੇ। ਮਹਾਂਪੁਰਖਾਂ ਨੇ ਬਚਨ ਕਿਹਾ ਸੀ, ਕਹਿੰਦੇ ਭਾਈ ਟਕਸਾਲ ਦੇ ਸਿੰਘ ਨੂੰ ਅਕਾਲ ਪੁਰਖ ਦੀ ਇਉਂ ਕਿਰਪਾ ਹੁੰਦੀ ਹੈ ਵੀ ਜਿਹੜਾ ਆਪਣਾ ਕਰਮ ਹੈ ਨਾ ਕਥਾ ਕਰਨਾ, ਇਹ ਕਥਾ 'ਚ ਹੀ ਦਰਸ਼ਨ ਹੁੰਦੇ ਨੇ। ਜੇ ਤੂੰ ਕਹੇ ਕਿ ਮੈਂ ਵੱਖਰਾ ਕੋਈ ਅਭਿਆਸ ਕਰ ਲਵਾਂ ਫੇਰ ਦਰਸ਼ਨ ਹੋਣਗੇ, ਕਹਿੰਦੇ ਆਪਾਂ ਨੂੰ ਹੁਕਮ ਕਥਾ ਦਾ ਹੀ ਹੈ, ਕਥਾ ਕਰੀ ਜਾਓ, ਬਸ ਉਸੇ 'ਚ ਕਿਰਪਾ ਹੋਈ ਜਾਂਦੀ ਹੈ। ਸ਼ਬਦ ਦੀ ਵਿਚਾਰ ਕਰੋ, ਸ਼ਬਦ ਦੀ ਵਿਚਾਰ ਸੰਗਤ ਨੂੰ ਸੁਣਾਓ ਅਤੇ ਸ਼ਬਦ ਦੀ ਵਿਚਾਰ ਆਪ ਗ੍ਰਹਿਣ ਕਰੋ। ਜਦੋਂ ਕਹਿੰਦੇ ਸ਼ਬਦ ਦੀ ਵਿਚਾਰ ਕਰੀ ਜਾਓਗੇ ਕਲਗੀਧਰ ਮਹਾਰਾਜ ਤੈਨੂੰ ਕਥਾ 'ਚ ਹੀ ਦੇਖਣਗੇ, ਜਾਂ ਸਾਰੇ ਸਰੂਪ ਕਥਾ 'ਚ ਹੀ ਆ ਜਾਂਦੇ ਨੇ, ਕਹਿੰਦੇ ਫਿਰ ਸਾਰਾ ਕੁਝ ਨਜ਼ਰ ਆਉਣ ਲੱਗ ਜਾਂਦਾ। ਸੋ ਇਸ ਤਰ੍ਹਾਂ ਨਾਲ ਕਹਿੰਦੇ ਆਪਣਾ ਅਭਿਆਸ ਵੀ ਕਰੋ, ਪਰ ਕਹਿੰਦੇ ਇਹ ਨਹੀਂ ਵੀ ਤੁਸੀਂ ਹੁਣ ਪਿੰਡ ਬਹਿ ਜੇ ਜਾ ਕੇ ਉੱਥੇ ਜਪਜੀ ਸਾਹਿਬ ਦੇ ਪਾਠ ਕਰੀ ਜਾਵੇ ਫਿਰ ਕਥਾ ਤੂੰ ਕਰੇ ਹੀ ਨਾ ਸਾਰੀ ਜ਼ਿੰਦਗੀ। ਇਹ ਜ਼ਰੂਰ ਕਰਨੀ ਵੀ ਕਥਾ ਕਰਨੀ ਬਸ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅਰਥਾਂ ਦੀ ਵਿਚਾਰ ਜ਼ਰੂਰ ਕਰਨੀ, ਆਪ ਵਿਚਾਰ ਕਰਨੀ, ਦੂਜੇ ਨੂੰ ਸੁਣਾਉਣੀ, ਜਦੋਂ ਟਾਈਮ ਵਿਹਲਾ ਲੱਗੇ ਉਦੋਂ ਨਾਲ ਨਾਲ ਪਾਠ ਕਰਨੇ, ਉਹ ਵੀ ਕਰਨੇ ਹੈ, ਪਰ ਇਹ ਨਹੀਂ ਕਿ ਤੂੰ ਕਥਾ ਛੱਡ ਕੇ ਬੈਠ ਕੇ, ਵਿਰਾਗੀ ਨਹੀਂ ਹੋਣਾ ਇੰਨੇ ਜ਼ਿਆਦੇ, ਕਿਉਂਕਿ ਮਹਾਂਪੁਰਖ ਬਹੁਤ ਵਿਰਾਗ 'ਚ ਰਹਿੰਦੇ ਸੀ ਹਮੇਸ਼ਾ ਹੀ, ਉਹਨਾਂ ਦਾ ਚਿਹਰਾ ਉਦੋਂ ਬਹੁਤ ਬਾਹਲਾ ਹੀ ਵਿਰਾਗ ਵਾਲਾ ਹੀ ਹੁੰਦਾ ਸੀ, ਕਿਸੇ ਨਾਲ ਗੱਲ ਨਹੀਂ ਕਰਨੀ, ਹੱਸਣਾ ਨਹੀਂ, ਬਾਣੀ ਪੜ੍ਹੀ ਜਾਣੀ। ਇਸ ਤਰ੍ਹਾਂ ਕਰਨ ਦੇ ਨਾਲ ਸਤਿਗੁਰੂ ਮਹਾਰਾਜ ਕਹਿੰਦੇ ਕਿ ਇਹ ਸ਼ਬਦ ਦੀ ਵਿਚਾਰ ਹੀ ਵੱਡੀ ਚੀਜ਼ ਆ ਅਸਲ ਵਿੱਚ। ਆਮ ਸੰਗਤ ਨੂੰ ਕੋਈ ਇਹਨਾਂ ਚੀਜ਼ਾਂ ਦੱਸਦਾ ਹੀ ਨਹੀਂ ਹੈ ਵੀ ਜਿਹੜੀ ਆਪਾਂ ਬਾਣੀ ਪੜ੍ਹਦੇ ਹਾਂ ਇਹ ਬਾਣੀ ਦੀ ਨਾਲ ਨਾਲ ਵਿਚਾਰ ਕਰੇ, ਜਿਹੜੀ ਆਸਾ ਦੀ ਵਾਰ ਸੁਣਨੀ ਹੈ ਇਹਦੀ ਵਿਚਾਰ ਕਰੇ, ਇਹ ਸੁਖਮਨੀ ਸਾਹਿਬ ਦਾ ਪਾਠ ਕਰਨਾ ਇਹਦੀ ਵਿਚਾਰ ਕਰੇ। ਜੇ ਵਿਚਾਰ ਨਹੀਂ ਹੈ, ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ, ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ। ਇਹ ਕਿਉਂਕਿ ਵਿਚਾਰ ਦੇ ਨਾਲ ਹੀ ਸਤਿਗੁਰੂ ਨਾਨਕ ਸਾਹਿਬ ਕਹਿੰਦੇ ਨੇ ਵੀ ਸ਼ਬਦ ਦੀ ਵਿਚਾਰ ਵਿੱਚੋਂ ਹੀ ਦਰਸ਼ਨ ਸਾਖਿਆਤ ਹੁੰਦਾ। ਮੱਛਲੀ ਹੋਵਾਂ ਜਲ ਬਸਾਂ ਜੀ ਜੰਤ ਸਭ ਸਾਰ, ਕਹਿੰਦੇ ਗ੍ਰਿਸ਼ਤੀ ਹੋ ਕੇ ਚਾਹੇ ਪਦਾਰਥਾਂ ਰੂਪੀ ਜਲ ਵਿੱਚ ਵਸਣਾ ਕਰੇ ਅਤੇ ਸਾਰਿਆਂ ਜੀਆਂ ਜੰਤਾਂ ਦੀ ਸੰਭਾਲ ਵੀ ਕਰੇ, ਲੋੜਵੰਦਾਂ ਨੂੰ ਲੋੜ ਅਨੁਸਾਰ ਦਾਨ ਪੁੰਨ ਦੇ ਕੇ ਤ੍ਰਿਪਤ ਵੀ ਕਰੇ, ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ ਕਿਉਂਕਿ ਨਾਮ ਨਹੀਂ ਜਪਦਾ, ਫਿਰ ਉਹਦੀ ਪ੍ਰਾਪਤੀ ਕਿਵੇਂ ਹੋਵੇ। ਔਰ ਵਾਰ ਪਾਰ ਮੇਰਾ ਸਹੁ ਵਸੈ ਹਉ ਮਿਲਾਂਗੀ ਬਾਹਾਂ ਪਸਾਰ, ਬਾਹਾਂ ਫੁਲਾ ਕੇ ਗੁਰਾਂ ਪਾਸ ਨਾ ਪੁਕਾਰ ਕਰੇ। ਹੁਣ ਇੱਥੇ ਅਰਥ ਇਸ ਤਰ੍ਹਾਂ ਬਣ ਜਾਣਾ, ਹਉ ਮਿਲਾਂਗੀ ਬਾਹਾਂ ਪਸਾਰ, ਤਾਂ ਉੱਥੇ ਪਾਤਸ਼ਾਹ ਨੇ ਬਾਣੀ 'ਚ ਇੱਕ ਪ੍ਰਮਾਣ ਦਿੱਤਾ, ਕਹਿੰਦੇ ਖੂਹ 'ਚ ਜੇ ਕੋਈ ਬੰਦਾ ਡੁੱਬਦਾ ਜਾਂ ਕੋਈ ਨਹਿਰ 'ਚ ਬੰਦਾ ਡੁੱਬਦਾ, ਕੋਈ ਸਮੁੰਦਰ 'ਚ ਵੀ ਡੁੱਬਦਾ, ਕਹਿੰਦੇ ਉਹ ਉੱਤੇ ਨੂੰ ਬਾਂਹ ਕੱਢ ਕੱਢ ਕੇ ਪੁਕਾਰ ਕਰਦਾ, ਬਚਾਓ ਬਚਾਓ ਦੀ ਆਵਾਜ਼ ਦਿੰਦਾ। ਇੱਥੇ ਵੀ ਸਤਿਗੁਰੂ ਕਹਿੰਦੇ ਨੇ ਹਾਂ ਮਿਲਾਂਗੀ ਬਾਹਾਂ ਪਸਾਰ, ਮੈਂ ਦੁਨੀਆਂ ਵਿੱਚ ਰਹਿੰਦੇ ਹੋਏ ਵੀ ਅਕਾਲ ਪੁਰਖ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਦੋਵੇਂ ਹੱਥ ਜੋੜ ਕੇ ਬਾਹਾਂ ਪਸਾਰ ਕੇ ਕਹੂੰ ਰੱਬਾ ਮੈਨੂੰ ਬਚਾ, ਇਹ ਵਾਹਿਗੁਰੂ ਮੇਰੀ ਰੱਖਿਆ ਕਰ। ਕਹਿੰਦੇ ਮਹਾਰਾਜ ਦੇ ਅੱਗੇ ਆਪਾਂ ਬੇਨਤੀਆਂ ਕਰੀਏ, ਸੱਚੇ ਪਾਤਸ਼ਾਹ ਸਾਨੂੰ ਬਚਾ, ਤੂੰ ਸਮਰੱਥ ਹੈ। ਕਿਉਂਕਿ ਨਿਆਣੇ ਨੂੰ ਹੁੰਦਾ ਕਿ ਮੈਂ ਹੀ ਹਾਂ ਸਾਰਾ ਕੁਛ, ਆਹ ਛੋਟੇ ਛੋਟੇ ਨਿਆਣੇ 2 ਸਾਲ 3 ਸਾਲ ਦੇ, ਇਹਨਾਂ ਨੂੰ ਸੋਝੀ ਤਾਂ ਹੁੰਦੀ ਨਹੀਂ, ਪਤਾ ਹੀ ਨਹੀਂ ਹੁੰਦਾ ਕਿਸੇ ਗੱਲ ਦਾ। ਇਸੇ ਤਰ੍ਹਾਂ ਹੀ ਆਪਣਾ ਹਾਲ ਆ, ਆਪਾਂ ਕੋਈ ਬਾਹਲੇ ਵੱਡੇ ਨਹੀਂ ਹੈਗੇ। ਜਿਵੇਂ ਵਿਕਲਾਂਗ ਬੱਚੇ ਹੁੰਦੇ ਨੇ, ਉਹ ਹੁੰਦਾ ਤਾਂ 15-20 ਸਾਲ ਦਾ, ਪਰ ਡਾਕਟਰ ਕਹਿੰਦੇ ਇਹਦੀ ਨੌਲੇਜ 1 ਸਾਲ ਦੇ ਬੱਚੇ ਜਿੰਨੀ ਹੋਈ। ਆਪਾਂ ਵੀ ਬਾਹਰੋਂ ਦੇਖਣ ਨੂੰ ਤਾਂ ਚੰਗੇ ਭਲੇ, ਪਰ ਅੰਦਰੋਂ ਆਪਾਂ ਵਿਕਲਾਂਗ ਹੀ ਹਾਂ। 70 ਸਾਲ ਦਾ ਬੰਦਾ ਹੋ ਜਾਂਦਾ, ਪਰ ਉਹਦੀ ਜਿਹੜੀ ਬੁੱਧੀ ਉਹ 1 ਸਾਲ ਦੇ ਨਿਆਣੇ ਜਿੰਨੀ ਹੁੰਦੀ। ਉਹਨੂੰ ਇਹ ਨਹੀਂ ਪਤਾ ਮੈਂ ਸਾਰੀ ਜ਼ਿੰਦਗੀ 'ਚ ਗੁਰੂ ਵਾਲਾ ਬਣਨਾ ਸੀ, ਮੈਂ ਅਮਰ ਛਕਣਾ ਸੀ, ਮੈਂ ਸ਼ਬਦ ਦੀ ਵਿਚਾਰ ਕਰਨੀ ਸੀ, ਮੈਂ ਸੇਵਾ ਕਰਨੀ ਸੀ। ਉਹ ਹੋਰ ਹੀ ਟੇਢੇ ਢੰਗ ਦਾ ਬਣਿਆ ਹੋਇਆ। ਜੇ ਉਹਨੂੰ ਮੱਤ ਵੀ ਦਈਏ ਖੜਾ ਕੇ ਨਾ ਬਿਠਾ ਕੇ, ਉਹ ਉਲਟਾ ਮਖੌਲ ਹੀ ਕਰਦੇ ਨੇ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਜਿਹੜਾ ਹੈ ਨਾ ਹਉ ਮਿਲੋਗੀ ਬਾਹਾਂ ਪਸਾਰ, ਮੈਂ ਤਾਂ ਬਾਹਾਂ ਫਲਾ ਫਲਾ ਕੇ ਕਹੂੰਗਾ ਬਚਾਓ ਮਹਾਰਾਜ, ਔਰ ਵਾਰ ਪਾਰ ਮੇਰਾ ਸਹੁ ਵਸਾ, ਹਉ ਮਿਲੋਗੀ ਬਾਹਾਂ ਪਸਾਰ। ਸੋ ਮਹਾਰਾਜ ਨੇ ਵੀ ਇਹ ਬਚਨ, ਕਬੀਰ ਜੀ ਨੇ ਵੀ ਬਚਨ ਕੀਤਾ ਹੈ, ਉੱਪਰ ਭੁਜਾ ਕਰ ਮੈਂ ਗੁਰਪਹਿ ਪੁਕਾਰਿਆ ਤਿੰਨ ਹਉ ਲਿਆ ਉਹ ਵਾਰੀ। ਕਬੀਰ ਜੀ ਕਹਿੰਦੇ ਮੈਂ ਤਾਂ ਤਾਹਾਂ ਨੂੰ ਬਾਹਾਂ ਕਰ ਕਰ ਰੌਲਾ ਪਾਇਆ, ਉਹ ਰੱਬਾ ਬਚਾ ਮੈਨੂੰ, ਇਹ ਮੇਰੇ ਗੁਰੂ ਮੈਨੂੰ ਬਚਾ। ਤਾਂ ਹਉ ਗੀ ਹੰਗਤਾ ਚਲੀ ਗਈ, ਜਾਂ ਹੰਗਤਾ ਗਈ ਤਾਂ ਮੇਰਾ ਪਤੀ ਜੋ ਲੋਕ ਪ੍ਰਲੋਕ ਚ ਵਸਦਾ ਫਿਰ ਉਹ ਮਿਲ ਜਾਂਦਾ। ਨਾਗਿਨ ਹੋਵਾਂ ਧਰ ਵਸਾਂ, ਚਾਹੇ ਸੰਨਿਆਸਣ ਹੋ ਕੇ ਧਰਤੀ ਵਿੱਚ ਵਸਣਾ ਕਰੇ ਤਾਂ ਵੀ ਉਹਦੀ ਪ੍ਰਾਪਤੀ ਨਹੀਂ ਹੁੰਦੀ, ਕਿਉਂਕਿ ਭੇਖਾਂ ਦੇ ਧਾਰਨ ਨਾਲ ਉਹਦੀ ਪ੍ਰਾਪਤੀ ਨਹੀਂ ਹੁੰਦੀ। ਜਿਵੇਂ ਮਹਾਰਾਜ ਨੇ ਬਚਨ ਕੀਤਾ ਕਿ ਭੇਖ ਦਿਖਾਏ ਜਗਤ ਕੋ ਲੋਗਨ ਕੋ, ਬਸ ਕੀਨ ਅੰਤ ਕਾਲ ਕਾਤੀ ਕੱਟਿਓ ਬਾਸ ਨਰਕ ਮੋਲੀਨ। ਉਹਦੀ ਪ੍ਰਾਪਤੀ ਕਿਵੇਂ ਹੋਵੇ ਜੀ? ਸ਼ਬਦ ਵਸੈ ਭਉ ਜਾਏ, ਕਹਿੰਦੇ ਗੁਰੂ ਦਾ ਉਪਦੇਸ਼ ਅੰਦਰ ਵਸ ਜਾਵੇ ਉਹਦੀ ਪ੍ਰਾਪਤੀ ਹੁੰਦੀ। ਫੇਰ ਉਹਦੀ ਪ੍ਰਾਪਤੀ ਹੋਣ ਕਰਕੇ ਹੀ ਜਮਾਂ ਦਾ ਡਰ ਦੂਰ ਹੁੰਦਾ। ਹੁਣ ਮੈਂ ਵੀ ਇਹ ਵਿਚਾਰ ਕਰਦਾ ਵੀ ਰੋਜ਼ ਆਪਾਂ ਕਥਾ ਸੁਣਦੇ ਹਾਂ, ਪਰ ਐਂ ਤਾਂ ਨਹੀਂ ਹੋ ਗਿਆ ਵੀ ਕਿਸੇ ਦੇ ਮਨ ਦੇ ਉੱਤੇ ਉਸੇ ਵਕਤ ਹੀ ਉਹਦਾ ਅਸਰ ਹੋ ਗਿਆ ਵੀ ਉਹ ਤਾਂ ਬਰਾਗੀ ਹੋ ਕੇ ਤੁਰ ਗਿਆ ਜਾਂ ਉਹ ਨਾਮ ਜਪਣ ਲੱਗ ਪਿਆ। ਜਿੰਨਾ ਚਿਰ ਆਪਾਂ ਸੁਣਦੇ ਹਾਂ ਉਨਾ ਚਿਰ ਹੀ ਅਸਰ ਰਹਿੰਦਾ, ਬਾਅਦ ਵਿੱਚ ਮਨ ਫਿਰ ਉਹੀ ਕੰਮ ਧੰਦਿਆਂ ਵਿੱਚ, ਉਹ ਬੰਦਾ ਸੀਰੀਅਸ ਹੋ ਕੇ ਲੱਗਦਾ ਹੀ ਨਹੀਂ ਉਸ ਪਾਸੇ। ਇਹੀ ਚੀਜ਼ ਹੈ ਰੱਬ ਦੇ ਪਿਆਰਿਆਂ ਵਿੱਚ ਅਤੇ ਸੰਸਾਰੀ ਬੰਦਿਆਂ 'ਚ ਫਰਕ ਹੁੰਦਾ। ਰੱਬ ਦੇ ਪਿਆਰੇ ਸੀਰੀਅਸ ਹੋ ਕੇ ਉਸ ਪਾਸੇ ਲੱਗ ਜਾਂਦੇ ਆ, ਉਹ ਕਮਾ ਜਾਂਦੇ, ਅਤੇ ਦੁਨਿਆਵੀ ਬੰਦੇ ਉਹਨੂੰ ਸ਼ੋਸ਼ਾ ਜਿਹਾ ਬਣਾ ਲੈਂਦੇ ਨੇ, ਚਲੋ ਜਾ ਆਉਂਦੇ ਸੁਣੇ ਆਉਂਦੇ ਹੈ। ਉਹ ਫਿਰ ਉਹਦੇ ਵਿੱਚੋਂ ਕੋਈ 2% ਬੰਦੇ ਜਿਹੜੇ ਇੱਕਦਮ ਉਸੇ 'ਤੇ ਲੱਗ ਜਾਂਦੇ ਨੇ, ਅਮਲ ਕਰਦੇ ਨੇ ਵੀ ਕਦਮ ਕਦਮ 'ਤੇ ਵਾਹਿਗੁਰੂ ਕਹਿਣਾ, ਬੈਠਦਿਆਂ ਉੱਠਦਿਆਂ ਵਾਹਿਗੁਰੂ ਕਹਿਣਾ, ਉਠਤ ਬੈਠ ਸੋਵਤ ਨਾਮ ਦੀ ਕਿਰਿਆ ਕਰਨੀ। ਨਾਨਕ ਸਦਾ ਸੁਹਾਗਣੀ ਜਿਨ ਜੋਤੀ ਜੋਤ ਸਮਾਏ। ਮਹਾਰਾਜ ਕਥਨ ਕਰਦੇ ਨੇ ਵਾਹਿਗੁਰੂ ਨੇ ਜਿਨ੍ਹਾਂ ਦੀ ਜੋਤ ਆਪਣੇ ਨਾਲ ਮਿਲੀ ਹੈ ਉਹ ਸਦਾ ਹੀ ਸੁਹਾਗਣ ਹੋ ਜਾਂਦੀ ਹੈ।